ਗੁਰੂ ਜੀ ਵਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਤਪੰਡਾ ਤਿਸ ਲੱਗਾ ਹੈ, ਹਰ ਨਾ ਹੋਣਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਦੋਇਆ ਪਾਏ ਬਗੁੱਚੀ ਐ ਗਲ ਪਈ ਸੋ ਜਮ ਕੀ ਫਾਸ, ਦੇਹਾ ਬੀਜੈ ਸੋ ਲੁਣੈ ਮੱਥਾ ਜੋ ਲਿਖਿਆਸ, ਰੈਣ ਬਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ, ਜਿਨ ਕੋ ਸਾਧੂ ਭੇਟੀ ਐ ਸੋ ਦਰਦ ਹੈ ਹੋਏ ਖਲਾਸ, ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ, ਆਸਾਰ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ, ਆਸਾਰ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ, ਆਸਾਰ ਤਪੰਡਾ ਤਿਸ ਲੱਗੈ ਹਰ ਨਾਹੋ ਨਜਨਾ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਖੇ ਸਜੇ ਹੋਏ ਗੁਰਮੁਖ ਮਾਈ ਭਾਈ ਸੰਤਾਂ, ਜੋ ਆਪ ਆਪਣੇ ਸਥਾਨਾਂ ਤੋਂ ਦੂਰ ਨੇੜਿਓਂ ਚੱਲ ਕੇ ਇਹ ਆਕਾਂਖਿਆ ਇੱਛਾ ਲੈ ਕੇ ਆਏ ਹੋ ਕਿ ਅੱਜ ਦੇ ਦਿਨ ਸੰਗਰਾਂਦ ਦਾ ਦਿਹਾੜਾ ਜਿਸਨੂੰ ਕਹਿੰਦੇ ਹੈ, ਮਹੀਨੇ ਦਾ ਪਹਿਲਾ ਦਿਨ, ਉਸਦੀ ਵਿਚਾਰ ਜਾ ਕੇ ਸਰਵਣ ਕਰਾਂਗੇ। ਇਹ ਸ਼ਬਦ ਵੀ ਹੈ, ਦੂਸਰਾ ਜੋ ਗੁਰੂ ਘਰ ਦੀ ਗੁਰਮਤਿ ਮਰਿਆਦਾ ਅਨੁਸਾਰ ਹਮੇਸ਼ਾ ਲਈ ਸਭ ਸੰਗਤਾਂ ਵਿਖੇ ਖਾਲਸੇ ਦੀ ਬੇਨਤੀ ਕਰਨ ਤੋਂ ਦਸਮ ਪਾਤਸ਼ਾਹ ਜੀ ਦੇ ਹਜ਼ੂਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬੇਨਤੀ ਕੀਤੀ ਕਿ ਮਹਾਰਾਜ ਠੀਕ ਹੈ ਜੋ ਆਪ ਜੀ ਕਹਿੰਦੇ ਹੋ ਕਿ ਭਾਈ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਇਹ 10 ਰੂਪੀ ਵਿਅਕਤੀਗਤ ਧਾਰਨ ਕਰਨੇ ਸਨ, ਅਤੇ ਖਾਲਸੇ ਨੂੰ ਖਾਲਸੇ ਦੀ ਪਰਖ ਕਰਕੇ ਉਹਨਾਂ ਦੀ ਸੀਸ ਲੈ ਕੇ ਫਿਰ ਹਮੇਸ਼ਾ ਲਈ ਅਮਰ ਕਰ ਦਿੱਤਾ। ਉਹਨਾਂ ਨੂੰ ਸਭ ਕੁਛ ਹੀ ਆਪ ਜੀ ਨੇ ਕਿਹਾ ਵੀ ਇਹ ਸਾਡਾ ਜਿਵੇਂ ਬਾਹਰ ਆਕਾਰ ਸਰੂਪ ਦਿਸ ਰਿਹਾ ਹੈ, ਇਸ ਤਰ੍ਹਾਂ ਹੀ ਇਹਨਾਂ ਨੂੰ ਇਹਨਾਂ ਦੇ ਦਰਸ਼ਨ ਹੀ, ਉਹ ਮੇਰੇ ਦਰਸ਼ਨ ਹੋਣਗੇ। ਠੀਕ ਹੈ, ਵਾਕਿਆ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਵਾਸਤੇ ਇਸ ਸੰਸਾਰ 'ਤੇ ਆਏ ਵਾਹਿਗੁਰੂ ਵੱਲੋਂ, ਜਾ ਕੇ ਐਸਾ ਪੰਥ ਚਲਾਓ ਜੋ ਸ਼ੁੱਧ ਵਾਹਿਗੁਰੂ ਪਰਮੇਸ਼ਰ ਦਾ ਖਾਲਸ ਰਸਤਾ ਦੱਸੇ, ਉਸ ਰਸਤੇ ਦੇ ਉੱਤੇ ਚੱਲ ਕੇ ਅਤੇ ਉਹ ਸ਼ੁੱਧ ਸਰੂਪ ਹੀ ਹੋ ਜਾਏ। ਕਿਉਂਕਿ ਵਾਹਿਗੁਰੂ ਪਰਮੇਸ਼ੁਰ ਹੀ ਇੱਕ ਸ਼ੁੱਧ ਨਿਰਮਲ ਸਰੂਪ ਹੈ। ਗੁਰਬਾਣੀ ਦੇ ਬਚਨਾਂ ਅਨੁਸਾਰ ਇੱਕ ਹਰ ਨਿਰਮਲ ਇੱਕੋ ਹੀ ਵਾਹਿਗੁਰੂ ਪਰਮੇਸ਼ੁਰ ਹੀ ਸ਼ੁੱਧ ਸਰੂਪ ਹੈ, ਖਾਲਸ ਸਰੂਪ ਹੈ, ਪਵਿੱਤਰ ਸਰੂਪ ਹੈ। ਅਤੇ ਉਸ ਤੋਂ ਜਿੰਨੇ ਵੀ ਇਹ ਮਹਿਲੇ ਬ੍ਰਹਿਮੰਡਾ ਇੱਕ ਈਸ ਮਹਿਲੇ ਨਿਸਬਾਸਰ ਦਿਨ ਤੀਸ ਮਹਿਲਾ ਮਲਤਾ ਸਭ ਸੰਸਾਰ ਇੱਕ ਹਰ ਨਿਰਮਲ ਇੱਕੋ ਹੀ ਵਾਹਿਗੁਰੂ ਪਰਮੇਸ਼ੁਰ ਹੀ ਸ਼ੁੱਧ ਸਰੂਪ ਹੈ। ਬਾਕੀ ਮਾਇਆ ਦੀ ਮੈਲ ਦੇ ਨਾਲ ਗ੍ਰਸੇ ਹੋਏ ਹੈ, ਲਿਬੜੇ ਹੋਏ ਹੈ। ਜਿਵੇਂ ਕੱਪੜਾ ਕੋਈ ਮੈਲ ਦੇ ਨਾਲ ਭਰ ਜਾਂਦਾ ਹੈ, ਇਸੇ ਤਰ੍ਹਾਂ ਹੀ ਜਿਹੜੀ ਹਉਮੈ ਦੀ ਮੈਲ ਹੈ ਜੈਸੇ ਸਤਿਗੁਰੂ ਸਾਹਿਬ ਜੀ ਦਾ ਵੀ ਮਨ ਚ ਪੁਰਨਾ ਹੋ ਸਕਦਾ ਹੈ ਵੀ ਠੀਕ ਹੈ, ਅਸੀਂ ਤਾਂ ਮਨੁੱਖਾਂ ਦੇ ਵਿੱਚ ਬੰਦੇ ਹੈ, ਹੋਰ ਪਸ਼ੂ ਪੰਛੀ ਆਦਿਕ ਸਭ ਸ੍ਰਿਸ਼ਟੀ ਉਹਨਾਂ ਨੂੰ ਤਾਂ ਐਸੀ ਸੂਝ ਹੈ ਹੀ ਨਹੀਂ ਤੇ ਉਹਨਾਂ ਦਾ ਆਤਮਾ ਕੀ ਹੈ ਤੇ ਕਿਵੇਂ ਉਹਨੂੰ ਅਸੀਂ ਭਾਲ ਸਕਦੇ ਹਾਂ ਜਾਂ ਸ਼ੁੱਧ ਸਰੂਪ ਕੀ ਹੈ ਉਹ ਵਸਦਾ ਹੀ ਹੈ ਪਰਮੇਸ਼ੁਰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਸਾਰਿਆਂ ਘਟਾਂ ਘਟਾਂ ਦੇ ਵਿੱਚ ਰੇਡਿਆਂ ਦੇ ਦਿਨਾਂ ਦੇ ਵਿੱਚ ਬਿਨਾਂ ਅੰਤਰੇ ਤੋਂ ਨਿਰਅੰਤਰ ਬਿਨਾਂ ਕਿਸੇ ਪਰਦੇ ਤੋਂ ਵਿਆਪਕ ਹੋ ਰਿਹਾ ਹਰ ਇੱਕੋ ਪੁਰਖ ਸਮਾਨ ਹੈ, ਇੱਕੋ ਹੀ ਪੁਰਖ ਹੈ, ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਵਿਆਪਕ ਹੈ, ਉਹ ਸਦਾ ਸਦਾ ਹੀ ਹੁਣ ਵੀ ਹੈ, ਪਹਿਲਾਂ ਵੀ ਸੀ ਅਤੇ ਅੱਗੇ ਨੂੰ ਵੀ ਉਹ ਸ੍ਰਿਸ਼ਟੀ ਦੇ ਵਿੱਚ ਹੀ ਜਿਸ ਨੂੰ ਕਰਤਾ ਪੁਰਖ ਕਿਹਾ ਹੈ ਸੂਤਰ ਰੂਪ ਦੇ ਵਿੱਚ ਮੂਲ ਮੰਤਰ ਦੇ ਅੰਦਰ ਇੱਕ ਹੋਰ ਜਿਹੜੇ ਨੇ ਜੈਸੇ ਬ੍ਰਹਮਾ ਵਿਸ਼ਨ ਮਹਾਂਦੇਵ ਵਿੱਚ ਹਮੇ ਕਾਰ ਕਮਾਈ ਜਿਨ ਕੀਏ ਕਿਸੇ ਨੇ ਚੇਤੇ ਬਪੜੇ ਹਰ ਗੁਰਮੁਖ ਸੋ ਜੀ ਪਾਏ ਵੀ ਇਹ ਭਾਰਤ ਭੂਮੀ ਦੇ ਵਿੱਚ ਇਹ ਹਿੰਦੂ ਸ਼੍ਰੇਣੀ ਦੇ ਅੰਦਰ ਜਿਹੜੇ ਕੋਈ ਮੁਖੀ ਦੇਵਤੇ ਬ੍ਰਹਮਾ ਵਿਸ਼ਨੂੰ ਮਹਾਂਦੇਵ ਸ਼ਿਵਜੀ ਇਹ ਬੰਨੇ ਹੋਏ ਹਨ। ਰਾਮਦਾਸ ਸਾਹਿਬ ਜੀ ਫਰਮਾਉਂਦੇ ਹੈ ਵੀ ਉਹਨਾਂ ਨੇ ਵੀ ਆਪਣੀ ਹੰਗਤਾ ਦੇ ਵਿੱਚ ਕੰਮ ਕੀਤੇ ਜੋ ਵਾਹਿਗੁਰੂ ਨੂੰ ਪ੍ਰਵਾਨ ਨਾ ਹੋਏ। ਜਿਸ ਵਾਹਿਗੁਰੂ ਪਰਮੇਸ਼ੁਰ ਨੇ ਪੈਦਾ ਕੀਤੇ ਸੀ ਉਹੀ ਸਾਰਿਆਂ ਵਿੱਚ ਵਿਆਪਕ ਹੋ ਕੇ ਸੱਤਾ ਦੇ ਕੇ ਜਾਂ ਉਸੇ ਨੇ ਸਾਰੀਆਂ ਸ਼ਕਤੀਆਂ ਦਿੱਤੀਆਂ ਉਹਨੂੰ ਭੁੱਲ ਗਏ। ਅਸੀਂ ਸਭ ਕੁਛ ਹੈ, ਲੋਕ ਪੂਜਾ ਕਰਨ ਲੱਗ ਪਏ, ਉਹਨਾਂ ਨੂੰ ਸ਼ਕਤੀਆਂ ਦਿੱਤੀਆਂ ਵੀ ਇਹ ਜਿਹੜੇ ਮਨੁੱਖ ਹੈ ਇਹਨਾਂ ਨੂੰ ਲੋੜਾਂ ਤਾਂ ਬਣੀਆਂ ਰਹਿੰਦੀਆਂ, ਦੁੱਖ ਵੀ ਬਣੇ ਰਹਿੰਦੇ ਹੈ, ਜੋ ਤੁਸੀਂ ਪੂਰੀਆਂ ਕਰੀ ਜਾਇਆ ਕਰੋ। ਪਰ ਵੇਖੋ ਕਿਸੇ ਇਸ ਖਿਆਲ ਚ ਨਾ ਆ ਜਾਓ ਵੀ ਅਸੀਂ ਪੂਰੀਆਂ ਕਰਨ ਵਾਲੇ ਹਾਂ ਤੇ ਜੋ ਇਹ ਤੁਹਾਨੂੰ ਸ਼ਕਤੀਆਂ ਦਿੱਤੀਆਂ ਹੈ ਸਭ ਕੁਝ ਦਿੱਤਾ ਹੈ ਉਹਨੂੰ ਨਾ ਭੁੱਲ ਜਾਇਓ। ਉਹ ਜਿਸ ਵਾਹਿਗੁਰੂ ਪਰਮੇਸ਼ੁਰ ਨੇ ਪੈਦਾ ਕੀਤੇ ਸੀ ਦਿਨ ਕੀਤ ਸੈਨਾ ਉਹਨਾਂ ਨੂੰ ਇਹ ਵਿਚਾਰੇ ਇਹਨਾਂ ਦੀ ਬੁੱਧੀ ਦੇ ਉੱਤੇ ਮੈਣ ਲੱਗੀ ਹਮੇਂ ਦੀ ਇਹ ਉਸ ਪੁਰਸ਼ ਨੂੰ ਸੂਝੀ ਹੁੰਦੀ ਹੈ ਜਿਹੜਾ ਹਰ ਗੁਰਮੁਖ ਸੂਝੀ ਪਾਏ ਜਿਹੜਾ ਵਾਹਿਗੁਰੂ ਦੇ ਪਰਮੇਸ਼ੁਰ ਦੇ ਸਨਮੁਖ ਹੋ ਜਾਂਦਾ ਹੈ ਆਪ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ ਉਹਨੂੰ ਗੁਰਮੁਖ ਕਿਹਾ ਜਿਸ ਦੇ ਅੰਦਰ ਹੋਮੇ ਨਹੀਂ ਹੈ ਇਉਂ ਇਹ ਜਿਹੜੀ ਮੈਲ ਹੈ ਇੱਕ ਨਿਰਮਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ ਉਹ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਮਨੁੱਖ ਸ੍ਰਿਸ਼ਟੀ ਦੇ ਜਿਹੜੇ ਸ਼ਰਨ ਆਏ ਅਤੇ ਆਖੇ ਲੱਗਦੇ ਰਹੇ ਸਤਿਗੁਰੂ ਸਾਹਿਬ ਜੀ ਦੇ ਸਿੱਖਿਆ ਦਾ ਮੰਨਣ ਕੀਤਾ ਹੁਕਮ ਕਹਿੰਦੇ ਹੋ ਹੁਕਮ ਵਿੱਚ ਚੱਲਦੇ ਰਹੇ ਇੱਥੋਂ ਤੱਕ ਵੀ ਜੇ ਸ਼ੀਸ਼ ਕਿਹਾ ਤਾਂ ਸ਼ੀਸ਼ ਦਿਓ ਸ਼ੀਸ਼ ਵੀ ਦੇ ਦਿੱਤੇ ਫਿਰ ਵੀ ਉਸਦੀ ਹੋਮੇ ਨਾ ਹੋਈ ਤਨ ਮਨ ਧਨ ਸਭ ਸੌਂਪ ਗੁਰ ਕੋ ਇਹ ਜਿੰਨੇ ਵੀ ਹੁਣ ਆਪਾਂ ਇੱਥੇ ਬੈਠੇ ਹਾਂ ਮੇਰੇ ਸਮੇਤ ਉਹ ਇਹ ਨਹੀਂ ਸਮਝਣਾ ਇਹ ਉਹਨਾਂ ਵਾਸਤੇ ਗੱਲ ਸੀ ਤੁਸੀਂ ਸੀਸ ਦਿਓ ਜਾਂ ਹੋਰ ਕਰੋ ਤੇ ਤੁਸੀਂ ਇਸ ਤਰ੍ਹਾਂ ਸ਼ੁੱਧ ਹੋ ਜਾਓਗੇ ਆਪਾਂ ਸਾਰੇ ਹੀ ਇੱਥੇ ਇਸ ਆਸ਼ੇ ਨਾਲ ਆਏ ਹਾਂ ਅਤੇ ਮੌਤ ਦਾ ਡਰ ਬਣਿਆ ਹੀ ਰਹਿੰਦਾ ਹੈ ਦੁੱਖਾਂ ਦਾ ਡਰ ਵੀ ਬਣਿਆ ਹੀ ਰਹਿੰਦਾ ਹੈ ਇਹ ਡਰ ਭੈ ਵੀ ਦੂਰ ਹੋ ਜਾਏ ਇਹ ਸਰੀਰ ਦੇ ਵਿੱਚ ਹੁੰਦਿਆਂ ਹੋਇਆਂ ਉਹ ਡਰ ਵਾਹਿਗੁਰੂ ਨਿਰਭਾਉ ਹੈ ਜਿਸ ਵੇਲੇ ਵਾਹਿਗੁਰੂ ਨੂੰ ਚੇਤੇ ਕਰਨਾ ਹੈ ਠੀਕ ਹੈ ਇੱਕ ਨਾਮੇ ਤਾਂ ਇਸ ਗੁਰਮਤ ਦੇ ਸਿੱਖਿਆ ਦੇ ਵਿਦਿਆਲੇ ਵਿੱਚ ਦਾਖਲ ਹੋ ਗਏ ਨਾਂ ਲਿਖਾ ਲਿਆ ਉਹ ਕੀ ਹੈ ਵੀ ਅੰਮ੍ਰਿਤ ਛਕ ਲਿਆ ਅਤੇ ਸਿੱਖਿਆ ਮਿਲ ਗਈ ਜਿਵੇਂ ਛੋਟਾ ਬੱਚਾ ਸਕੂਲ ਪੜ੍ਹਨਾ ਪਾਈਏ ਪਹਿਲਾਂ ਹੀ ਥੋੜ੍ਹਾ ਉਹ ਪੂਰਾ ਵਿਦਵਾਨ ਬਣ ਜਾਂਦਾ ਹੈ ਹੌਲੀ 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 ਫਿਰ ਆਪਣੀ ਬੁੱਧੀ ਆਪਣੀ ਮੰਨਣ ਸ਼ਕਤੀ ਕਮਾਈ ਅਨੁਸਾਰ ਬਣਦਾ ਹੈ ਇਸੇ ਤਰ੍ਹਾਂ ਹੀ ਇਹ ਸਾਡੇ ਵਿੱਚ ਕਈਆਂ ਦੀ ਸੂਲ ਬੁੱਧੀ ਵਾਲਿਆਂ ਦੀ ਇਹ ਵਿਚਾਰ ਹੈ ਲਓ ਜੀ ਅੰਮ੍ਰਿਤ ਛਕ ਲਿਆ ਕੀ ਲੋੜ ਹੈ ਬਸ ਮੁਕਤ ਹੋ ਜਾਵਾਂਗੇ ਜਿਹੜਾ ਅੰਮ੍ਰਿਤ ਸ਼ਬਦ ਹੈ ਇਹ ਅਮਰ ਹੋਣ ਵਾਸਤੇ ਹੈ ਮੌਤ ਦੇ ਡਰ ਤੋਂ ਅਤੇ ਦੁੱਖਾਂ ਦੇ ਡਰਾਂ ਤੋਂ ਭੈ ਤੋਂ ਪਰੇ ਹੋ ਇਹ ਸਰੀਰ ਦੇ ਹੁੰਦਿਆਂ ਹੋਇਆਂ ਜੀ ਫਿਰ ਉਹ ਜਿਹੜਾ ਮੌਤ ਦੇ ਭੈ ਦਾ ਡਰ ਹੈ ਜਾਂ ਉਹ ਜਮਾਂ ਵੀ ਜਮ ਲੈਣ ਆਉਂਦੇ ਹੈ ਉਹਦਾ ਡਰ ਹੈ ਜਾਂ ਜਿਹੜਾ ਵਾਹਿਗੁਰੂ ਪਰਮੇਸ਼ੁਰ ਦੇ
ਸਿੱਖਿਆ ਅਨੁਸਾਰ ਨਹੀਂ ਚੱਲਦਾ, ਆਪਣੀ ਮਰਜ਼ੀ ਕਰਦਾ ਹੈ, ਅਤੇ ਵਾਹਿਗੁਰੂ ਪਰਮੇਸ਼ਰ ਨੇ ਸਭ ਕੁਝ ਤਨ ਮਨ ਦਿੱਤਾ ਹੈ। ਇਹ ਜਿਹੜਾ ਵੀ ਉਹ ਸਾਡੇ ਸੁੱਖ ਵਾਸਤੇ ਹੈ ਕਿ ਪਦਵੀ ਦੇਣ ਵਾਸਤੇ ਉਹਦੀਆਂ ਸਿੱਖਿਆ ਹੁਕਮ ਬਣਾਏ ਹੋਏ ਹੈ, ਜਿਹੜਾ ਤਾਂ ਮੰਨਣ ਕਰ ਲਊਗਾ, ਮੰਨ ਜਾਊਗਾ, ਹੁਕਮ ਮੰਨਿਆ ਹੋਊਗਾ ਪ੍ਰਵਾਹ, ਤਾਂ ਖਸਮੇ ਕਾ ਮਹਿਲ ਪਾਏ। ਸੋ ਇਹ ਇਸ ਨੂੰ ਕਹਿੰਦੇ ਭਗਤੀ ਨਿਸ਼ਕਾਮ, ਭਗਤੀ ਸਿਮਰਨ, ਨਾਮ ਜਪਣਾ ਪਰਮੇਸ਼ਰ ਦਾ। ਅਤੇ ਆਪਾਂ ਸਾਰੇ ਇੱਥੇ ਸਤਿਗੁਰੂ ਸਾਹਿਬ ਜੀ ਦੇ ਵਿਚਾਰ ਸੁਣਨ ਵਾਸਤੇ ਆਏ ਹਾਂ। ਹਾਂ ਵੀ ਠੀਕ ਹੈ, ਆਪਣੇ ਹਮੇਸ਼ਾ ਪੁਰਸ਼ ਜਿਹੜਾ ਕੰਮ ਕਾਰ ਕਰਦਾ ਰਹਿੰਦਾ, ਦਿਨੇ ਥੱਕ ਜਾਂਦਾ ਹੈ, ਰਾਤ ਨੂੰ ਵਾਹਿਗੁਰੂ ਪਰਮੇਸ਼ਰ ਨੇ ਐਸੀ ਇੱਕ ਵਸਤੂ ਬਣਾਈ ਹੋਈ ਹੈ ਜੋ ਸਭ ਨੂੰ ਹੀ ਦਿੱਤੀ ਹੋਈ ਹੈ, ਜਿਸ ਦੇ ਉੱਤੇ ਕੋਈ ਮੁੱਲ ਨਹੀਂ ਖਰਚ ਕਰਨਾ ਪੈਂਦਾ, ਅਤੇ ਉਹ ਕਿਸੇ ਮੁੱਲ ਦੇ ਨਾਲ ਮਿਲਦੀ ਵੀ ਨਹੀਂ ਹੈ, ਹੋਰ ਕੋਈ ਉਹਨੂੰ ਦੇ ਵੀ ਨਹੀਂ ਸਕਦਾ। ਉਹ ਕੀ ਹੈ? ਇਹ ਨੀਂਦ ਹੈ। ਨੀਂਦ ਦੀ ਇੱਕ ਸੁਪਨਿਆਂ ਵਾਲੀ ਨੀਂਦ ਹੈ, ਇੱਕ ਗਾੜੀ ਨੀਂਦ ਹੈ। ਜਿਹਨੂੰ ਗਾੜੀ ਨੀਂਦ ਆ ਜਾਂਦਾ, ਸਭ ਥਕੇਵੇਂ ਲੈ ਜਾਂਦੇ ਹੈ, ਦਿਮਾਗ ਵੀ ਠੀਕ ਹੋ ਜਾਂਦਾ ਹੈ, ਸਰੀਰ ਦੀ ਕਿਰਿਆ 'ਤੇ ਵੀ ਅਸਰ ਪੈਂਦਾ ਹੈ, ਉਹ ਵੀ ਸਰੀਰ ਦੇ ਵਿੱਚ ਜਿਹੜਾ ਅੰਨ ਪਾਣੀ ਛੱਡਦੇ ਉਹ ਵੀ ਠੀਕ ਉਨੀ ਨੀਂਦ ਦੇ ਵਿੱਚ ਹਜ਼ਮ ਹੋ ਕੇ, ਮਲ ਮੂਤਰ ਦਾ ਨੈਣ ਹੋ ਕੇ ਸਿੱਧ ਹੋ ਜਾਂਦਾ, ਇਸ਼ਨਾਨ ਕਰ ਲੈਂਦੇ ਹਾਂ ਉਹ ਸ਼ੁੱਧ ਹੋ ਠੀਕ ਹੈ, ਦਿਮਾਗ ਵੀ ਸੰਸਕਾਰਾਂ 'ਚ ਰਹਿਤ ਹੈ ਉਸ ਵੇਲੇ, ਕਿਉਂਕਿ ਨੀਂਦ ਦੇ ਵਿੱਚ ਹੁਣ ਅਸੀਂ ਇਹ ਜਿਹੜੇ ਕੋਈ ਕਥਾ ਸੁਣ ਕੇ ਜਾਂ ਨਾਮ ਜਪੂਗੇ, ਨਾਮ ਜਪੀਏ, ਇਹ ਸ਼ਿਕਾਇਤ ਹੁੰਦੀ ਹੈ ਕਿ ਉਹਨੇ ਨਹੀਂ ਹਟਦੇ, ਮਨ ਕਹਿ ਦਿਓ ਮਨ ਨਹੀਂ ਖੜਦਾ, ਨਾਮ 'ਚ ਨਹੀਂ ਲੱਗਦਾ, ਉਹਦੇ ਉਸ ਵੇਲੇ ਨੀਂਦ ਦੇ ਵਿੱਚ ਹੁੰਦਾ ਕੋਈ ਐਸੀ ਗੱਲ, ਉਸੇ ਮਨ ਜਾਂ ਕੋਈ ਹੋਰ, ਹੁਣ ਤਾਂ ਚੇਤੇ ਕਰਦੇ ਰਹਿੰਦੇ ਚੀਜ਼ਾਂ ਨੂੰ ਵੀ ਉਹ ਚੀਜ਼ਾਂ ਅਸੀਂ ਚੇਤੇ ਆਉਂਦੀਆਂ ਨੇ, ਜਦੋਂ ਭਜਨ ਸਿੰਘ ਕਰਦਾ ਤਾਂ ਰੋਕਣਾ ਹੈ ਤੁਸੀਂ, ਇਹ ਮਨ ਨੂੰ ਵੀ ਰੋਕਣਾ, ਅਤੇ ਜਿਹੜੀ ਬੁੱਧੀ ਦਿਮਾਗ ਹੈ ਉਹ ਜਿਹੜੀ ਚਿੰਤਨ ਕਰਦੀ ਹੈ ਹੋਰ ਚੀਜ਼ਾਂ ਨੂੰ, ਉਹਨੂੰ ਛੱਡਦੇ ਛੱਡੇ ਕਿਵੇਂ, ਮੱਲੋ ਮੱਲੀ ਜਿਵੇਂ ਹੜ੍ਹ ਦਾ ਪਾਣੀ ਉਹਦੇ 'ਚ ਖੜੂ ਕਿਹੜਾ, ਇਸ ਤਰ੍ਹਾਂ ਰੋਲ ਕੇ ਲੈ ਜਾਂਦੇ ਆ, ਫਿਰ ਯਤਨ ਕਰਦੇ ਹਾਂ ਉੱਥੇ ਉਸ ਗੱਲ ਦਾ ਰੁਕਦੇ ਨੇ। ਗਾੜੀ ਨੀਂਦ ਦੇ ਵਿੱਚ ਦੇਖ ਲਓ ਵੀ ਸਭ ਕੁਛ ਹੀ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ, ਐਵੇਂ ਫਿਕਰ ਵੀ ਹਟਾ ਦਿੰਦਾ ਹੈ, ਚਿੰਤਾ ਵੀ ਦੂਰ ਹੋ ਜਾਂਦੀ ਹੈ ਜੀ, ਕੱਲ ਕਲੇਸ਼ ਵੀ ਦੂਰ ਹੋ ਜਾਂਦੇ ਹੈ। ਇੱਕ ਸਿਮਰਨ ਦੀ ਵੀ ਵਿਵਸਥਾ ਹੈ, ਇਹ ਵਿਵਸਥਾ ਸਰਵੱਤਰ ਨੂੰ ਦਿੱਤੀ ਹੈ, ਮੇਰੀ ਗਾੜੀ ਨੀਂਦ ਹੈ, ਬੱਚੇ ਤੋਂ ਲਾ ਕੇ ਬੁੱਢੇ ਤੱਕ, ਮੰਦੇ ਤੋਂ ਮੰਦੇ ਪੁਰਸ਼ ਤੋਂ ਲਾ ਕੇ ਚੰਗੇ ਤੋਂ ਚੰਗੇ ਪੁਰਸ਼ ਤੱਕ ਸਰਵੱਤਰ ਨੂੰ ਦਿੱਤੀ ਹੈ। ਵਾਹਿਗੁਰੂ ਸਰਵੱਤਰ ਦਾ ਹੀ ਦਾਤਾ ਹੈ। ਇੱਕ ਅਵਸਥਾ ਗੁਰਬਾਣੀ ਦੱਸਦੀ ਹੈ, ਸੁਖਮਨੀ ਸਾਹਿਬ ਜੀ ਦੇ ਅੰਦਰ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਖੂਬ ਸਿਮਰਨ ਨਾਲ ਤੁਸੀਂ ਅਵਸਥਾ ਅਸੀਂ ਪ੍ਰਾਪਤ ਕਰ ਸਕਦੇ ਹਾਂ। ਤੁਸੀਂ ਸੁਖੋਤੀ ਜਿਹੜੀ ਗਾੜੀ ਅਵਸਥਾ ਹੈ, ਉੱਥੇ ਕਿਸੇ ਨੂੰ ਪਤਾ ਹੁੰਦਾ ਵੀ ਮੇਰਾ ਆਹ ਸਰੀਰ ਹੈ ਜਾਂ ਸੰਸਾਰ ਹੈ। ਇੱਥੇ ਸਾਨੂੰ ਪਤਾ ਹੈ, ਆਪਣੇ ਸਰੀਰ ਦਾ ਵੀ ਪਤਾ ਹੈ, ਮਨ ਵੀ ਫੁਰਨੇ ਪਾਉਂਦਾ, ਬੁੱਧੀ ਜਿਹੜੀ ਹੈ ਉਹਨਾਂ ਨੂੰ ਫੁਰਨਿਆਂ ਨੂੰ ਸਮਝਦੀ ਵੀ। ਦੇਖੋ ਮਨ ਤੇ ਬੁੱਧ, ਇਹ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਨੇ, ਸਰਮਖੰਡ ਕੀ ਬਾਣੀ ਰੂਪ, ਜਿੱਥੇ ਇੱਕ ਆਰਤ ਕਰ ਗਿਆ ਬਹੁਤ ਅਨੂਪ, ਚਾਚੀਆਂ ਗੱਲਾਂ ਕੱਠੀਆਂ ਨਾ ਜਾਹੇ, ਜੇ ਤੂੰ ਕਹੇ ਪਿੱਛੇ ਪਛਤਾਏ, ਪਿੱਛੇ ਕਰੀਏ ਸੁਰਤ ਮਤ ਮਨ ਬੁੱਧ, ਪਿੱਛੇ ਕਰੀਏ ਸੁਰਾਂ ਸਿੱਧਾਂ ਕੀ ਸੁਧ। ਇਹ ਵੱਡੇ ਵੱਡੇ ਦੇਵੀ ਦੇਵਤੇ ਸ਼ਕਤੀਆਂ ਵਾਲੇ ਜਾਂ ਉਹਨਾਂ ਦੀ ਵੀ ਖਬਰ ਸਾਹ ਵਿਆਪ ਕੀ ਨੇ, ਉਹ ਕਿੱਥੇ ਖੜੇ ਹੈ, ਉਹ ਵੀ ਆਪਣੇ ਫਿਰ ਪਤਾ ਲੱਗਦਾ ਹੈ ਵੀ ਉਹ ਵੀ ਵਾਹਿਗੁਰੂ ਦੀ ਮਾਇਆ ਐਸੀ ਹੈ, ਸਾਰੇ ਮਾਇਆ ਦੇ ਵਿੱਚ ਹੀ ਫਸੇ ਹੋਏ ਹੈ। ਦੇਖੋ ਐਸੀ ਵਾਹਿਗੁਰੂ ਪਰਮੇਸ਼ਰ ਦੀ ਜਿਹੜੇ ਅਭਿਆਸੀ ਲੋਕ ਹੈ, ਸਿਮਰਨ ਕਰਨ ਵਾਲੇ ਹੈ, ਗੁਰਮਤਿ ਸਿੱਖਿਆ ਅਨੁਸਾਰ ਉਹ ਇਹ ਕਹਿੰਦੇ ਹੈ ਵੀ ਤੁਸੀਂ ਸਿਮਰਨ ਕਰੋ। ਮੇਰੇ ਤੁਹਾਨੂੰ ਲੋਕ ਕਈ ਐਸੇ ਵੈਸੇ ਵੀ ਮਿਲਣਗੇ, ਕਿਸੇ ਨੂੰ ਵੀ ਪਤਾ ਹੁੰਦਾ ਵਿਚਾਰੇ ਨੂੰ ਸਮਾਧੀ ਕੀ ਹੁੰਦੀ ਹੈ, ਕੀ ਹੁੰਦਾ ਹੈ, ਨਾਮ ਜਾਂ ਹੋਰ ਚੀਜ਼ ਹੈ, ਜਾਣ ਬੰਦੇ ਉਹ ਕਹਿੰਦੇ ਲੈ ਮੈਂ ਤੈਨੂੰ ਨਾਮ ਵੀ ਦੇ ਦਿੰਦਾ ਹਾਂ ਅਤੇ ਆਹ ਵੀ ਤੈਨੂੰ ਦਿਖਾ ਦਿੰਦਾ ਹਾਂ, ਆਹ ਦਰਸ਼ਨ ਵੀ ਕਰਾ ਦਿੰਦਾ ਹਾਂ। ਇਸ ਤਰ੍ਹਾਂ ਦੇ ਬੜੇ ਹੈ, ਉਹ ਵੀ ਕਲਯੁਗ ਦੇ ਵਿੱਚ ਤਾਂ ਇਹ ਵਿਸ਼ੇਸ਼ ਚੀਜ਼ ਹੈ। ਇਹ ਵੀ ਹੁਣ ਪਤਾ ਚੱਲਿਆ, ਪਤਾ ਲੱਗ ਗਿਆ। ਫਿਰ ਵੀ ਗਾੜੀ ਜਿਹੜੀ ਨੀਂਦ ਹੈ ਉਹ ਸਾਨੂੰ ਉੱਠ ਕੇ ਹੀ ਪਤਾ ਲੱਗਦਾ ਨਾ, ਜਾਗ ਕੇ ਹੀ ਪਤਾ ਲੱਗਦਾ ਆ ਵੀ ਬੜੀ ਨੀਂਦ ਆਈ, ਬੜੀ ਨੀਂਦ ਆਈ। ਐਸਾ ਕੁਛ ਪਤਾ ਹੀ ਨਹੀਂ ਰਿਹਾ। ਜਿਹੜੀ ਇਹ ਗੱਲ ਤੂੰ ਕਹਿੰਦਾ ਵੀ ਪਤਾ ਹੀ ਨਹੀਂ ਰਿਹਾ, ਇਹ ਤੈਨੂੰ ਕਿਨ ਦੱਸਦਾ, ਇਹ ਕੌਣ ਦੱਸਦਾ, ਕੁਛ ਪਤਾ ਹੀ ਨਹੀਂ ਰਿਹਾ। ਨਾਲੇ ਕਹਿੰਦਾ ਪਤਾ ਨਹੀਂ ਰਿਹਾ ਤੇ ਨਾਲੇ ਬੜਾ ਆਨੰਦ ਆਇਆ। ਇਹ ਪਤਾ ਹੁੰਦਿਆਂ ਹੀ ਇਹ ਸਰੀਰ ਦੀ ਜਾਗਰਤ ਅਵਸਥਾ ਦੇ ਵਿੱਚ ਹੀ ਕਿ ਉਹ ਸਿਮਰਨ ਕਰੋਗੇ ਤੇ ਉਹਦੇ ਨਾਲੋਂ ਉਹ ਅਗਿਆਤ ਸੁੱਖ ਹੈ। ਉੱਥੇ ਕਹਿੰਦੇ ਵੀ ਪਤਾ ਨਹੀਂ ਹੈ, ਇੱਥੇ ਪਤਾ ਲੱਗੂਗਾ। ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਪਾ ਲਓਗੇ। ਸਤਿਗੁਰ ਸਾਹਿਬ ਜੀ ਕਹਿੰਦੇ ਅਸੀਂ ਪਾਉਂਦੇ ਹਾਂ, ਕੋਈ ਜਿਹੜੇ ਗੁਰਬਾਣੀ ਦੇ ਦੇਵੀ ਜਾਂ ਜਿਹਨੂੰ ਵਿਆਹ ਕਰਨ ਕਹਿੰਦੇ ਉਹ ਕਹਿੰਦੇ ਨਹੀਂ, ਇਹ ਪਹਿਲੇ ਪੁਰਖ ਦੇ ਵਿੱਚ ਕੂੜੇ ਨੂੰ ਅੰਕੁਰ ਕਰਕੇ ਇਸ ਕਰਕੇ ਪਾਵਾਂ ਰਹੋ ਵਿਖਾ ਉਹਦੇ ਅਰਥ ਇਸ ਤਰ੍ਹਾਂ ਕਰਦੇ ਹੈ। ਇਹ ਚਲੋ ਸਿਮਰਨ ਕਰੋਤੇ ਸੁਖ ਆਨੰਦ ਹੈ, ਉੱਥੇ ਮਨ ਨਹੀਂ, ਮਨ ਕੀ ਫੁਰਨਾ ਨਹੀਂ ਹੈ, ਕੋਈ ਹੋਰ ਕਿਸੇ ਚੀਜ਼ ਦਾ ਚੇਤਾ ਨਹੀਂ ਹੈ। ਇੱਕ ਇਸ ਨੂੰ ਜਿਹੜੀ ਮਾਇਆ ਹੈ, ਮਾਇਆ ਕਹੋ, ਅਗਿਆਨ ਕਹੋ, ਅਵਿਦਿਆ ਕਹੋ, ਕੁਦਰਤ ਕਹੋ, ਸ਼ਕਤੀ ਕਹੋ, ਕੋਈ ਗੱਲ ਨਹੀਂ। ਉਸ ਦੀ ਬਦਲ ਹੈ, ਬਦਲ ਇਹ ਹੈ ਜਿਸ ਤਰ੍ਹਾਂ ਹੁਣ ਪਾਣੀ ਹੈ, ਪਾਣੀ ਬੜਾ ਪਤਲਾ ਹੈ, ਜਾਂ ਨਾਲੇ ਨਦੀਆਂ ਚੱਲਦੇ ਨੇ, ਉਸਤੋਂ ਵੀ ਵਰਖਾ ਹੁੰਦੀ, ਉਹ ਵੀ ਪਾਣੀ ਹੈ, ਉਹਦੇ ਵਿੱਚ ਲਹਿਰਾਂ ਵੀ ਉੱਠਦੀਆਂ। ਜੇ ਉਹ ਬਰਫ਼ ਬਣ ਜਾਏ ਸਮਾਪਤ, ਉਹ ਚੀਜ਼ ਨਹੀਂ ਰਹਿੰਦੀ। ਇਸਤਰੀ ਸੰਗਤ ਸੀ ਸੁਖੋਕਤੀ ਵਸਤਾ ਹੈ, ਜਿਹਨੂੰ ਉਹ ਨਹੀਂ ਨਾ ਆਉਂਦੀ, ਫਿਰ ਕੋਈ ਵੱਡੇ ਵੱਡੇ ਜੋ ਦਿਸ਼ਾ ਲੋਕ ਜਿਨਕੋ ਵਿਆਪੈ ਚਿੰਤਾ ਰੋਗ, ਉਹਨਾਂ ਦੀ ਚਿੰਤਾ ਦੇ ਵਿੱਚ ਨੀਂਦ ਨਹੀਂ ਆਉਂਦੀ। ਕਰੋੜਾਂ ਪਤੀ ਨੇ, ਅਰਬਾਂ ਪਤੀ ਨੇ, ਜਾਂ ਹੋਰ ਝਗੜੇ ਚਾਂਦੇ ਹੈਗੇ, ਨੀਂਦ ਕਹਿੰਦੇ ਗੋਲੀਆਂ ਦੇ ਉਹਨਾਂ ਨੂੰ, ਉਹ ਵੀ ਐਸੀ ਅਮੋਲਕ ਵਸਤੂ ਹੈ। ਉਹਦੇ ਵਿੱਚ ਹੁਣ ਇਹ ਸੋਚੋ ਵੀ ਉਹ ਚੀਜ਼ ਨੂੰ ਉੱਥੋਂ ਅਸੀਂ ਜਦੋਂ ਗਾੜੀ ਨੀਂਦ ਤੋਂ ਉੱਠਦੇ ਹਾਂ ਤੇ ਉੱਥੇ ਦੀ ਖਬਰ ਸਾਫ ਉੱਥੇ ਹੁੰਦਾ ਤਾਂ ਹੈ ਨਹੀਂ, ਮਨ ਨਹੀਂ ਹੁੰਦਾ, ਹੋਰ ਨਹੀਂ ਹੁੰਦਾ, ਤੇ ਉਹਨੂੰ ਸਾਨੂੰ ਉੱਠ ਕੇ ਕਿਵੇਂ ਪਤਾ ਲੱਗਦਾ, ਕੌਣ ਦੱਸਦਾ? ਉਹ ਦੱਸਣ ਵਾਲਾ ਜਿਹੜਾ ਹੈ ਨਾ, ਉਹਨੂੰ ਕਹਿੰਦੇ ਆਤਮਾ, ਆਪਣਾ ਆਪ, ਜਿਸ ਦੇ ਬਾਰੇ ਕਿ ਜਨ ਨਾਨਕ ਬਿਨ ਆਪਾ ਚੀਨੇ ਮਿਟਣਾ ਪ੍ਰਾਣੀ ਕੀ ਕਾਜੀ। ਇੱਕ ਸ਼ੁੱਧ ਹੈ, ਇੱਕ ਉਹ ਮੈਲ ਨਾਲ ਮੈਲਾ ਹੋਇਆ ਹੋਇਆ, ਜਿਵੇਂ ਸ਼ੀਸ਼ੇ ਦੇ ਉੱਤੇ ਸ਼ਾਈਆਂ ਪੈ ਜਾਣ, ਦਾਗ ਪੈ ਜਾਣ, ਮੈਲ ਲੱਗ ਜਾਏ, ਸਾਫ ਨਾ ਰਹੇ, ਤੇ ਉਸਦੇ ਵਿੱਚ ਆਦਮੀ ਦਾ ਚਿਹਰਾ ਮੋਹਰਾ ਪਿਆ ਹੋਈ ਹੁੰਦਾ ਹੈ, ਪਰ ਸਾਫ ਨਹੀਂ ਦਿਸਦਾ। ਇਸੇ ਤਰ੍ਹਾਂ ਹੀ ਉੱਥੇ ਫਿਰ ਦੱਸਣ ਵਾਲਾ ਕੌਣ ਹੈ? ਉਹ ਹੈ ਰੱਬ। ਉਹ ਸਾਨੂੰ ਦੱਸਦਾ ਹੈ ਜਦੋਂ ਜਾਗਦੇ ਹਾਂ, ਵੀ ਉਹੀ ਉੱਥੇ ਗਿਆਨ ਆਪਣੀ ਬੁੱਧੀ 'ਚ ਆਇਆ, ਉਸਨੇ ਬੁੱਧੀ 'ਚ ਗਿਆਨ ਬਖਸ਼ਿਆ, ਉਹੀ ਸਮਝੀ ਹੈ, ਇਹ ਫਿਰ ਜਾਗ ਪੈਂਦੀ ਹੈ, ਬੁੱਧੀ ਕੰਮ ਕਰਨ ਲੱਗ ਪੈਂਦੀ ਹੈ, ਸੁਪਨ 'ਚ ਵੀ ਆ ਜਾਂਦੀ, ਦੂਜੀ ਫਿਰ ਉਹਨੂੰ ਛੱਡ ਦਿਓ, ਤੀਜੀ 'ਚ ਆ ਜਾਓ। ਸੁਪਨਾ ਕਿਉਂ ਹੈ? ਉਹ ਕਿਤੇ ਫਿਰ ਵਿਚਾਰ, ਇੰਨੇ ਬ੍ਰਹਿਮੰਡ ਖੰਡ ਹੋਰ ਸਾਰਾ ਜਿਵੇਂ ਬਾਹਰ ਹੈ, ਉਹਨੇ ਉੱਥੇ ਰੱਖ ਲੈਂਦਾ। ਇਹੀ ਵਿਚਾਰ ਕਰਨੇ ਨਾਲ ਸਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਜੀ ਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪੈ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਨੂੰ ਭੋਜਨ ਤਿਆਰ ਕਰਕੇ ਸਾਲ ਵਿੱਚ ਪਰੋਸ ਕੇ ਰੱਖੀਦਾ ਹੈ। ਨਾਨਾ ਤਰ੍ਹਾਂ ਦੇ ਭੋਜਨ ਹੁੰਦੇ ਹੈ, ਇਸ ਤਰ੍ਹਾਂ ਨਾਨਾ ਤਰ੍ਹਾਂ ਦੇ ਹੀ ਸ਼ਬਦ ਹੈ, ਉਹਨਾਂ ਦੁਆਰਾ ਨਾਨਾ ਤਰ੍ਹਾਂ ਦਾ ਹੀ ਉਪਦੇਸ਼ ਹੈ। ਉਪਦੇਸ਼ ਦੇ ਵਿੱਚ ਰਹੱਸ ਹੈ, ਉਹ ਪਦਾਰਥਾਂ ਦੇ ਨਾਨਾ ਤਰ੍ਹਾਂ ਦੇ, ਉਹਦਾ ਕੋਈ ਮਿੱਠਾ ਵੀ, ਖੱਟਾ ਵੀ, ਹੋਰ ਐਸਾ ਕੋਈ ਕੌੜਾ ਵੀ, ਕੁਸ਼ੈਲਾ, ਇਸ ਤਰ੍ਹਾਂ ਇਹਨਾਂ ਦੇ ਵੀ ਆਨੰਦ ਹੈ। ਸ਼ਬਦਾਂ ਦੇ ਅੰਦਰ ਜੋ ਰਹੱਸ ਰੱਖਿਆ ਹੋਇਆ ਸਿਧਾਂਤ ਹੈ, ਰਹੱਸ ਜਿਹੜਾ ਸ਼ਬਦ ਔਖਾ ਜਿਹਾ ਹੈ, ਵਿਦਵਾਨਾਂ ਦਾ ਹੈ, ਫਿਰ ਰਹੱਸ ਹੀ ਕਹਿ ਦੇਵੇ ਸਿੱਧਾ। ਉਹ ਰਸ ਦੇਖੋ, ਸ਼ਬਦ ਦਾ ਵੀ ਰਸ ਜਿਹੜਾ ਹੈ ਨਾ, ਉਹ ਸਾਰਿਆਂ ਨੂੰ ਆਉਂਦਾ ਹੈ। ਇਹ ਦੋ ਤਰ੍ਹਾਂ ਦੀ ਸ੍ਰਿਸ਼ਟੀ ਹੈ, ਇੱਕ ਤਾਂ ਸੰਸਾਰ ਵਿੱਚ ਸ਼ਬਦ ਸਪਰਸ਼ ਰੂਪ ਰੰਗ ਰਸ ਏਕਤਾ ਮਾਇਆ ਵਿੱਚ ਲੱਗੀ ਹੋਈ ਹੈ। ਜਿਹੜੇ ਮਾਇਆ ਦੇ ਗਾਉਣੇ ਵਜਾਉਣੇ ਕੰਨਾਂ ਨਾਲ ਸੁਣਨੇ ਉਹਨਾਂ ਦਾ ਆਨੰਦ ਉਹਨਾਂ ਨੂੰ ਮੰਗ, ਉਹਨਾਂ ਦੀ ਉੱਥੇ ਲਗਨ ਹੈ, ਲਗਨ ਪੱਕ ਗਈ ਹੈ। ਅਤੇ ਜਿਹੜੇ ਆਪਣੇ ਇੱਧਰ ਭਗਤੀ 'ਚ ਲੱਗੇ ਹੋਏ ਹੈ ਉਹਨਾਂ ਨੂੰ ਕੀਰਤਨ ਸ਼ਬਦ ਸੋਹਣੇ ਸ਼ਬਦਾਂ ਦਾ ਅਰਥ ਦਾ ਪਤਾ ਹੋਵੇ, ਬੜਾ ਚੰਗਾ ਵੀ ਕੀਰਤਨ ਹੁੰਦਾ, ਬੜਾ ਆਨੰਦ ਆਇਆ। ਉਹ ਕਹਿੰਦੇ ਬੜਾ ਆਨੰਦ ਆਇਆ, ਹੋਰ ਖਾਣ ਪੀਣ ਵਾਲੀਆਂ ਸੁਰੰਨੀਆਂ ਚੀਜ਼ਾਂ ਖਾਂਦੇ ਪੀਂਦੇ ਆ ਉਹ ਜਿਹੜੇ ਗਾਉਂਦੇ ਵਜਾਉਂਦੇ ਆ। ਅਤੇ ਫਿਰ ਜਿਸ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਆਪੇ ਨਰ ਆਪੇ ਖੁਨ ਨਾਰੀ ਆਪੇ ਸਾਰਾ ਆਪ ਹੀ ਪਾਤਸ਼ਾਹ ਗੁਰਮੁਖ ਸਿੰਘ ਸੁਭਾ ਵਿਚਾਰੋ ਵਾਹ ਵਾਹ ਦਾ ਵੱਡਾ ਤਮਾਸ਼ਾ ਹੈ ਉਸਦਾ। ਨਾਰ ਨੇ ਪੁਰਖ ਪੁਰਖ ਮੈਂ ਨਾਰੀ ਗੁੰਝੋ ਬ੍ਰਹਮ ਗਿਆਨ ਦੀ, ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਨ ਬੁਝੈ ਬਿਧ ਜਾਣ, ਬੁਝੂਗਾ ਇਸ ਨੂੰ ਜਿਹੜਾ ਵਿਧੀ ਜਾਣੂਗਾ ਸਤਿਗੁਰੂ ਸਾਹਿਬ ਜੀ ਦੀ ਉਸ ਗੱਲ ਨੂੰ ਬੁਝੂਗਾ। ਹੈ ਬੜੇ ਸ਼ਬਦ ਔਖੇ ਕਠਿਨ ਹੈ ਇਸ ਸ਼ਬਦ ਦੇ, ਔਰ ਸਿਧਾਂਤ ਵੀ ਬੜਾ ਔਖਾ। ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਸਾਗਰ ਨਾਮ ਸਮੁੰਦਰ ਦਾ ਵੀ ਹੈ। ਸਮੁੰਦਰ ਆਪਣੇ ਹੋਰ ਵੀ ਕੋਈ ਸ਼ਬਦ ਦੇ ਬਹੁਤ ਅਰਥ ਹੁੰਦੇ ਹੈ। ਪਾਣੀ ਦਾ ਵੀ ਹੈ, ਸਮੁੰਦਰ ਕੀ ਹੈ, ਬਹੁਤਾ ਪਾਣੀ ਇਕੱਠਾ ਹੋਇਆ ਸਮੁੰਦਰ ਕਹਿ ਦਿੰਦੇ ਹੈ, ਮੈਂ ਤਾਂ ਪਾਣੀ ਦੇਖ ਲਓ। ਸਮੁੰਦਰ ਦੇ ਪਾਣੀ ਬਹੁਤੇ ਪਾਣੀ ਦੇ ਵਿੱਚ ਬੂੰਦਾਂ ਹੁੰਦੀਆਂ ਨੇ। ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਬੂੰਦ ਦੇ ਵਿੱਚ ਵੀ ਪਾਣੀ ਹੁੰਦਾ ਅਤੇ ਪਾਣੀ ਦੇ ਵਿੱਚ ਬੂੰਦਾਂ ਹੁੰਦੀਆਂ। ਇਸ ਤਰ੍ਹਾਂ ਬਹੁਤਾ ਜਿਹੜਾ ਹੈਗਾ ਪਾਣੀ ਸਮੂਹ, ਇਹ ਦਿਸ਼ਾਂਤ ਉਸਾਨੀ ਭਾਵ ਜੋ ਦਿਸ਼ਾਂਤ ਦਿੱਤਾ ਉਸ ਤਰ੍ਹਾਂ ਤੁਸੀਂ ਸੰਗਤ ਪਰਮ ਆਤਮਾ ਵੱਡਾ ਰੱਬ ਉਹਦੇ ਪੇ ਸੰਗਣੇ, ਉਹ ਫਿਰ ਉੱਥੋਂ ਸਾਡੀ ਬੁੱਧੀ ਨੂੰ ਇਸ ਵੇਲੇ ਵੀ ਉਹ ਗਿਆਨ ਦੀ ਬਖਸ਼ਿਸ਼ ਕਰ ਰਿਹਾ, ਸੂਝ ਬੂਝ ਦੇ ਰਿਹਾ। ਔਰ ਉਹ ਸੂਰ ਸਰੀਰ ਹਰ ਨਾਸ ਨਾੜੀ ਤੋਂ ਪਿੰਜ ਪੰਖੀ ਵਸਿਆ ਵਿਚਾਰ ਇਸ ਸਰੀਰ ਦੇ ਅੰਦਰ, ਅਤੇ ਸੁਪਨ ਦੇ ਅੰਦਰ ਵੀ ਉੱਥੇ ਉਹ ਰਚਨਾ ਉਸਨੂੰ ਵੀ, ਅਤੇ ਉੱਥੇ ਵੀ ਉਹ ਹੈ, ਉੱਥੇ ਸੋਕੀ ਦੇ ਵਿੱਚ ਵੀ ਹੈ। ਅਤੇ ਉਸ ਵੇਲੇ ਉਹ ਦੱਸਦਾ ਕਿ ਬੜੀ ਨੀਂਦ ਆਈ, ਬੜਾ ਆਨੰਦ ਆਇਆ, ਜਾਂ ਹੋਰ ਚੀਜ਼ ਹੈ ਮਹਿਸੂਸ ਨੂੰ। ਇਸ ਨੂੰ ਕਹਿੰਦੇ ਅਸਚਰਜ ਗੱਲਾਂ ਨੇ, ਜਿਹੜਾ ਅਸਚਰਜ ਗੱਲਾਂ ਜਾਂ ਅਸਚਰਜ ਵਾਹਿਗੁਰੂ। ਇਸ ਕਰਕੇ ਜਿਸ ਵੇਲੇ ਇਹ ਕਹਿਣਾ ਨਾ ਵਾਹਿਗੁਰੂ 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 ਵਾਹਿਗੁਰੂ, ਉਹਦੇ ਭਾਵ 'ਚ ਤੁਸੀਂ ਆਪਣੀ ਬੁੱਧੀ ਨੂੰ ਲੀਨ ਕਰੋਗੇ ਤੇ ਫਿਰ ਤੁਹਾਨੂੰ ਅਸਚਰਜ ਸਰੂਪ ਦਾ ਗਿਆਨ ਪ੍ਰਗਟ ਹੋਣਾ ਸ਼ੁਰੂ ਹੋ ਜਾਊਗਾ। ਜਿਹੜੀ ਇੱਥੇ ਵਿਚਾਰ ਸੁਣੀ ਹੋਈ ਹੈ ਗੁਰਬਾਣੀ ਦੇ ਅਨੁਸਾਰ, ਉਹ ਜਦੋਂ ਤੁਸੀਂ ਬੈਠੋਗੇ, ਜਿਹੜੇ ਅਭਿਆਸੀ ਪੁਰਸ਼ ਨੇ ਪਹਿਲਾਂ ਜੀ ਕਿ ਕਹਿੰਦੇ ਜੀ ਸੰਗਤ ਕਰੋ, ਸੰਗਤ ਕਹਿੰਦੇ ਉਹਨਾਂ ਨੇ ਆਪ ਕਹਿੰਦੇ ਕਿ ਗੁਰੂ ਮਹਾਰਾਜ ਨੇ ਜਿਸ ਤਰ੍ਹਾਂ ਦੱਸਿਆ ਜਿਸ ਤਰ੍ਹਾਂ ਅਸੀਂ ਕਰਦੇ ਹਾਂ ਇਸ ਤਰ੍ਹਾਂ ਤੁਸੀਂ ਕਰ ਲਓ। ਜਦੋਂ ਤੁਸੀਂ ਬੈਠੋਗੇ, ਜਦੋਂ ਚਿੱਤ ਬੁੱਧੀ ਟਿਕ ਜਾਊਗੀ, ਉਹਦੇ ਵਿੱਚ ਤੁਹਾਨੂੰ ਇਹ ਗੱਲ ਅਨੁਭਵ ਹੋਊਗੀ ਕਿ ਹਾਂ ਠੀਕ ਹੈ, ਹੈ ਅਸਚਰਜ, ਹੈ ਸੁਖਰੂਪ, ਉਹ ਹੈ। ਇਹ ਸਰੀਰ ਸਥੂਲ ਸੂਖਮ ਕਾਰਨ ਇਹ ਸਭ ਸਮਾਪਤ, ਇਸ ਨੂੰ ਇੱਥੇ ਤੁਹਾਡੇ ਬੈਠੇ ਹੀ ਸਮਾਪਤ। ਇਹ ਮੇਰਾ ਹੋਰ ਪਲਟੀ ਬੋਲੀ ਜਾਂਦਾ ਹੈ ਤੇ ਸਹੀ ਬੈਠੇ ਹੈ ਸਾਰੇ ਇਹਦਾ ਸਮਾਪਤ ਹੈ ਉਸ ਕੋਈ ਹੈ ਵੀ ਸਮਾਪਤ ਸੁਪਨ ਦੇ ਵਿੱਚ ਹੈ ਕਿ ਨਹੀਂ ਹੈ ਸ੍ਰਿਸ਼ਟੀ ਸਮਾਪਤ ਇਸੇ ਤਰ੍ਹਾਂ ਹੀ ਜਦੋਂ ਸਿਮਰਨ ਕਰਾਂਗੇ ਤੇ ਉੱਥੇ ਫੇਰ ਉਹ ਜਿਹੜੀ ਮੈਲ ਹੈ ਹਮੈਂ ਦੀ ਅਵਿਦਿਆ ਦੀ ਜੋ ਮੈਲ ਹੈ ਉਹ ਲੰਬੀ 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 ਮੈਂ ਜੋ ਵੀ ਉਹਨੇ ਮਨ ਬੁੱਧ ਚੇਤੇ ਉਕਾਗਰ ਜੋ ਗੁਰਸਿੱਖਾਂ ਨੇ ਮਹਾਰਾਜ ਕਹਿੰਦੇ ਅਸੀਂ ਤਾਂ ਠੀਕ ਹੈ ਤੁਸੀਂ ਹੁਕਮ ਮੰਨਿਆ ਤੁਹਾਨੂੰ ਖਾਲਸੇ ਨੂੰ ਅਸੀਂ ਜਿਹੜਾ ਸ਼ੁੱਧ ਕਰ ਦਿੱਤਾ ਇਹਨੂੰ ਅਸੀਂ ਸਭ ਕੁਝ ਦੇ ਦਿੱਤਾ ਉਹ ਐਸੇ ਸ਼ੁੱਧ ਹੋਏ ਗੁਰਮੁਖਾਂ ਦੀ ਜਿਹੜੀ ਸੰਗਤ ਕਰੂਗਾ ਉਹ ਪਾਰ ਹੋ ਗਿਆ ਕਰੂਗਾ ਉਹਨਾਂ ਨੂੰ ਹਮੇ ਕੋਈ ਨਹੀਂ ਹੈ ਅਤੇ ਗੁਰਬਾਣੀ ਦੁਆਰਾ ਹੀ ਗੁਰੂ ਨੇ ਜਿਹੜੀ ਦੱਸੀ ਉਸ ਦੁਆਰਾ ਹੀ ਵੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਿਆ ਦਿੱਤੀ ਜਾਂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਗੁਰੂ ਨਾਨਕ ਸਾਹਿਬ ਦਾ ਫੈਸਲਾ ਕਰੀ ਗਿਆਨ ਦੇ ਲੱਗ ਬਾਣੀ ਦੁਆਰਾ ਦੇਸ਼ ਦੁਆਰਾ ਹੀ ਗਿਆਨ ਹੋਣਾ ਉਸ ਤਰ੍ਹਾਂ ਦੀ ਅੱਗੇ ਅਸੀਂ ਵੀ ਅਸੀਂ ਆਪਣੇ ਕੋਲੋਂ ਨਹੀਂ ਹਾਂ ਆਪੋ ਬੋਲ ਨਾ ਜਾਣਦਾ ਇਹ ਹੈ ਗੁਰਮਤ ਵਿਚਾਰ ਜਿਹੜਾ ਤਾਂ ਇਸ ਤਰ੍ਹਾਂ ਦੀ ਵਿਚਾਰ ਤੁਹਾਨੂੰ ਦੱਸੇ ਗੁਰਸਿੱਖੀ ਰੂਪ ਜਾਂ ਹੋਰ ਕੀ ਹੋ ਤਾਂ ਠੀਕ ਹੈ ਦੂਜੇ ਦੇ ਨੇੜੇ ਨਾ ਜਾਓ ਜਿਹੜਾ ਕਹਿੰਦਾ ਮੇਰਾ ਮੰਤਰ ਲਓ ਮੇਰੀ ਸਿੱਖਿਆ ਲਓ ਮੈਂ ਤੁਹਾਨੂੰ ਆਹ ਕਰਕੇ ਦਿਖਾ ਦੂੰ ਆਹ ਕਰਕੇ ਦਿਖਾ ਦੂੰ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇੱਥੋਂ ਤੱਕ ਵੀ ਕਹਿੰਦੇ ਉਪਦੇਸ਼ ਦਿਓ ਜੇ ਗੁਰੂ ਜਾਂ ਹੋਰ ਸਾਡਾ ਕਹਿੰਦੇ ਅਸੀਂ ਤਾਂ ਸਾਡਾ ਗੁਰੂ ਹੈ ਅਸੀਂ ਜੋ ਕੁਛ ਉਹ ਕਹਿੰਦੇ ਅਸੀਂ ਤਾਂ ਉਸਦੇ ਦਾਸ ਹਾਂ ਸਿੱਖ ਹਾਂ ਨੋਕੋ ਦਾਸ ਕਵਨ ਕਾ ਜਾਣੋ ਜਾਂ ਮੈਂ ਭੇਦ ਨਾ ਰੰਚ ਪਛਾਣੋ ਜੋ ਹਮਕੋ ਪਰਮੇਸ਼ਰ ਉੱਚ ਰਹੇ ਇੰਨੀ ਕਰਵਾਈ ਕਰ ਦਿੱਤੀ ਉਹ ਤੇ ਸਭ ਨਰਕ ਕੁੰਡ ਨੂੰ ਪਰ ਉਹਨਾਂ ਦਾ ਵੀ ਕੋਈ ਲਿਹਾਜ਼ ਨਹੀਂ ਰੱਖਿਆ ਇਸ ਕਰਕੇ ਖਾਲਸਾ ਜੀ ਸਾਨੂੰ ਜਾਂ ਹੋਰ ਕੋਈ ਗੁਰਬਾਣੀ ਅਨੁਸਾਰ ਹੀ ਮਹਾਰਾਜ ਸਿੱਖਿਆ ਦਿੱਤੀ ਅਤੇ ਗੁਰਬਾਣੀ ਸੰਤੋ ਸੰਤੀ ਦੇ ਵਿੱਚ ਫਰਕ ਪੈਣੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਸ਼ੁੱਧ ਕੀਤੀ ਅਤੇ ਸ਼ੁੱਧ ਸਰੂਪ ਰਵੇ ਇਹਦੇ ਵਿੱਚ ਸ਼ੁੱਧ ਬੋਧ ਹੁੰਦਾ ਰਵੇ ਹੋਰ ਕਿਸੇ ਦੀ ਆਪਣਾ ਨਾਂ ਰੱਖ ਕੇ ਕੋਈ ਗੁਰੂ ਨਾਨਕ ਸਾਹਿਬ ਦਾ ਨਾਂ ਰੱਖ ਕੇ ਹੋਰ ਆਪਣੇ ਟੱਪੇ ਬਣਾ ਲੈਂਦੇ ਜਿਹੜੇ ਕਵਿਤਾ ਬਣਾਉਣੀ ਜਾਣਦੇ ਹੈ ਉਸ ਤਰ੍ਹਾਂ ਦੇ ਕਿਉਂਕਿ ਇਹ ਵੀ ਕਵਿਤਾ ਵਿੱਚ ਹੀ ਹੈ ਉਹਨੇ ਕਹਿਣੇ ਆਹ ਵੀ ਕਵਿਤਾ ਹੀ ਹੈ ਸਿੰਘਾਂ ਨੇ ਅਰਜ਼ ਕੀਤੀ ਕਿ ਮਹਾਰਾਜ ਦੇਖੋ ਤੁਸੀਂ ਜੋਤੀ ਜੋਤ ਸਮਾਨ ਲੱਗੇ ਹੋ ਅਤੇ ਪਹਿਲਾਂ ਦੱਸ ਦਿੱਤਾ ਵੀ ਪਹਿਲੇ ਸਤਿਗੁਰਾਂ ਦੀ ਇਹ ਮਰਿਆਦਾ ਰਹੀ ਹੈ ਵੀ ਆਪਣੇ ਥਾਂ ਪਰਖ ਕਰਕੇ ਉਹਨੂੰ ਜਿਹੜਾ ਹੁਕਮ ਪੂਰਾ ਮੰਨਣ 'ਚ ਰਵੇ ਉਹਦੇ ਅੰਦਰ ਉਹ ਗੁਰਜੋਤ ਦਾ ਪ੍ਰਕਾਸ਼ ਅਤੇ ਉਹਦੇ ਵਿਚਾਰ ਉਹੀ ਸਾਹਿਬ ਹੋਣਗੇ ਅਤੇ ਹੁਣ ਗੁਰੂ ਨੇ ਵੀ ਉਪਦੇਸ਼ ਦੇਣਾ ਹੈ ਕਿ ਪੂਰਨ ਗੁਰੂ ਹੈ ਉਹ ਜਿਹੜਾ ਇਹਨਾਂ ਅਸੂਲਾਂ 'ਤੇ ਚੱਲਦਾ ਹੈ ਅਤੇ ਮਹਾਰਾਜ ਸਾਹਿਬ ਤੋਂ ਵੀ ਅਸੀਂ ਉਪਦੇਸ਼ ਸੁਣਦੇ ਹੀ ਰਹੇ ਹਾਂ ਪੰਜਾਂ ਨੂੰ ਠੀਕ ਤੁਸੀਂ ਨਿਵਾਜ ਦਿੱਤਾ ਹੈ ਆਪਣੇ ਚਮਕੌਰ ਸਾਹਿਬ ਦੀ ਨਿਵਾਜਿਸ਼ ਕੀਤੀ ਅਤੇ ਹੋਰ ਥਾਂ ਵੀ ਨਿਵਾਜਿਆ ਹੈ ਅਤੇ ਜਿਸ ਤਰ੍ਹਾਂ ਅਸੀਂ ਫਿਰ ਉਪਦੇਸ਼ ਫਿਰ ਤੋਂ ਸੁਣਿਆ ਕਰੀਏ ਉਹ ਕਹਿੰਦੇ ਚੰਗਾ ਹੁਣ ਸਾਰੇ ਪਾਤਸ਼ਾਹੀਆਂ ਦੇ ਉਪਦੇਸ਼ ਰੱਬ ਦੇ ਉਪਦੇਸ਼ ਇਹਨਾਂ ਨੂੰ ਸਾਨੂੰ ਕੋਈ ਵਿਆਪ ਨਹੀਂ ਹੈ ਇਹਨਾਂ ਦੀ ਮਹਿਮਾ ਦਾ ਨਹੀਂ ਨਾ ਪਤਾ ਉਹ ਐਵੇਂ ਇੱਧਰ ਉੱਧਰ ਭਜੇ ਫਿਰਦੇ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਤਾਂ ਬਾਣੀ ਜਿਹੜੀ ਹੈ ਬੋਲਣ ਦੇ ਵਿੱਚ ਤਾਂ ਆਉਂਦੀ ਹੈ ਪਰ ਬੋਲਣ ਦੇ ਵਿੱਚ ਤਾਂ ਜਦੋਂ ਬੋਲ ਕੇ ਹਟਿਆ ਫਿਰ ਜਿੱਥੋਂ ਉੱਗੀ ਸੀ ਉੱਥੇ ਲੀਨ ਹੋ ਗਈ। ਕਾਂਸੀ ਤੇ ਤੈਨੂੰ ਉਪਜੇ, ਤੈਨੂੰ ਕਾਂਸੀ ਜਾਈ, ਕਾਂਸੀ ਫੂਕੀ ਪੰਡਿਤਾ, ਤੈਨੂੰ ਕਹਾਂ ਸੁਣਾਈ। ਉਹਦੇ ਡੂੰਘੇ ਵਿਚਾਰ ਨੇ ਇਹਦੇ ਵਿੱਚ, ਇਹ ਨਹੀਂ ਵੀ ਘੜਿਆਲ ਮਾਰੀ ਤੇ ਉਹ ਕਹਿੰਦੇ ਕਿੱਥੋਂ, ਘੜਿਆਲ ਦੇ ਉੱਤੇ ਡੱਗਾ ਮਾਰਿਆ ਉੱਥੋਂ ਆਵਾਜ਼ ਨਿਕਲੀ। ਸੁਣ ਵੀ ਪੰਡਿਤਾ ਵਿਦਵਾਨਾ, ਉੱਥੋਂ ਆਵਾਜ਼ ਤੇ ਉਹ ਧੁਨੀ ਸਮਾਉਂਦੀ ਕਿੱਥੇ ਹੈ, ਨੀਂਦ ਕਿੱਥੇ ਹੁੰਦੀ ਹੈ? ਉਹ ਤਾਂ ਮੋਟੀ ਚੀਜ਼ ਹੈ, ਧੁਨੀ ਜਿਹੜੀ ਬਹੁਤ ਸੂਖਮ ਚੀਜ਼ ਹੈ, ਉਹ ਕਿੱਥੇ ਜਾ ਕੇ ਸੁਣਾਉਂਦੀ? ਉਸਦੇ ਵਿੱਚ ਉਹ ਤਾਂ ਡੱਗੇ ਨੇ ਜਾਂ ਹੋਰ ਚੀਜ਼ ਪ੍ਰਗਟ ਹੁੰਦੀ ਹੈ। ਇਸ ਲਈ ਉਹ ਇਹ ਧਨ ਸੁਪਾਗਤ ਕਲਮ ਧਨ, ਵੀ ਉਹ ਜਿਹਨਾਂ ਦੇ ਅਸੀਂ ਬਾਣੀ ਕਾਗਜ਼ ਵੀ ਜਿਹੜੇ ਨੇ ਉਹ ਵੀ ਧੰਤਾ ਯੋਗ ਹੋ ਜਾਣਗੇ, ਮੱਥਾ ਟੇਕੂਗੀ ਦੁਨੀਆਂ ਨਾਲ, ਜਿੱਥੇ ਵਾਹਿਗੁਰੂ ਦਾ ਨਾਮ ਲਿਖਿਆ ਹੋਊਗਾ। ਅਤੇ ਜਿਹੜੇ ਭਾਈ ਹਿਰਦੇ ਦੇ ਵਿੱਚ ਉਹ ਨਾਮ ਨੂੰ ਵਸਾ ਲੈਣਗੇ, ਜਾਂ ਲਿਖੀ ਲਿਖੀ ਚੀਜ਼ ਨਹੀਂ ਨਾ, ਫਿਰ ਜਦ ਤਾਈਂ ਕਾਗਜ਼ ਉਸ ਰੂਪ ਦੇ ਵਿੱਚ ਹੈਗਾ, ਪਾਠ ਦਾ ਨਹੀਂ ਤੇ ਨਹੀਂ, ਜਦ ਤਾਈਂ ਹਿਰਦਾ ਉਹਦੇ ਵਿੱਚ ਵਸ ਗਈ, ਜਿਹਨਾਂ ਦੇ ਨਾਮ ਵਸ ਗਿਆ, ਅਤੇ ਉਹ ਵੀ ਧੰਤਾ ਯੋਗ ਹਿਰਦਾ। ਜਿੱਥੇ ਨਾਮ ਵਸ ਗਿਆ ਤੇ ਨਾਵੇ ਅੰਦਰ ਹੋ ਵਸਣ, ਨਾਉ ਵਸੇ ਮਨੋ, ਰੱਬ ਇਹ ਕਹਿੰਦਾ ਹੈ ਮੈਂ ਨਾਮ ਦੇ ਵਿੱਚ ਵਸਦਾ। ਜੇ ਵਿਦਵਤਾ ਦੇ ਨਾਲ ਸਿੱਧ ਕਰਨਾ ਹੋਵੇ, ਦਲੀਲ ਦੇ ਨਾਲ ਜੇ ਵਸਦਾ ਕਿਵੇਂ ਹੈ, ਕਿਸੇ ਸੰਬੰਧ ਕਰਕੇ ਵਸਦਾ, ਸਾਡੇ ਸਰੀਰ ਦੇ ਵਿੱਚ ਜਿਹੜੀਆਂ ਚੀਜ਼ਾਂ ਵਸਦੀਆਂ ਨੇ ਸਭ ਸੰਬੰਧ ਕਰਕੇ ਹੀ ਹੈ, ਆਪੋ ਵਿੱਚ ਮੇਲ ਹੈ ਤੇ ਫੇਰ ਹੀ ਹੈ। ਇਹ ਪ੍ਰਾਣਾਂ ਦਾ ਮੇਲ ਹੈ ਤੇ ਨਹੀਂ ਪ੍ਰਾਣ ਨਿਕਲ ਗਿਆ ਤੇ ਉਹ ਫਿਰ ਕਰੇ ਸੰਬੰਧ ਹੈ। ਉਹ ਸੰਬੰਧ ਕਈ ਤਰ੍ਹਾਂ ਦੇ, ਸੰਯੋਗ ਸੰਬੰਧ ਹੈ, ਤਦਾਤਮ ਸੰਬੰਧ ਹੈ, ਕਵਨ ਸੰਯੋਗ ਜਿਸ ਨੂੰ ਵੀ ਇੱਕ ਮਿਲੋ ਪ੍ਰਭਤ, ਪਲ ਪਲ ਨਿਮਖ ਸਦਾ ਹਰ ਜਤਨ। ਇਹ ਰੱਬ ਨੂੰ ਮਿਲਣਾ ਚਾਹੁੰਦੇ ਨੇ ਪਲ ਪਲ ਛਿਨ ਛਿਨ ਦੇ ਵਿੱਚ, ਹਰ ਵੇਲੇ ਜਾਓ ਕਰੋ। ਤੇ ਉਹ ਗੁਰੂ ਕੀ ਸਿੱਖਿਆ ਗੁਰਮੁਖ ਬਣ ਕੇ, ਹਰ ਗੁਰਮੁਖ ਸੋਝੀ ਪਾਈ, ਰੱਬ ਦੀ ਸਮਝ ਉਹਨੂੰ ਹੋਈ ਹੈ। ਦੂਜੇ ਤਾਂ ਜੇ ਪਹਿਲ ਪਏ ਅਵਤਾਰਾ, ਆਪ ਤੇ ਜਾਪ ਉਚਾਰਾ, ਜੇ ਗੌਸ ਅੰਬਈਆ ਪਏ, ਮੈਂ ਕਰਤ ਜਗਤ ਤੇ ਗਏ, ਉਹ ਮੈਂ ਹੀ ਕਰਦੇ ਚਲੇ ਗਏ। ਆਮ ਮੋਟੀ ਜੀ ਸੰਸਾਰੀ ਗੱਲ ਹੈ, ਉਹ ਕਹਿੰਦੇ ਵੀ ਕਿਸੇ ਨੇ ਕਿਹਾ ਵੀ ਲੋਕ ਬੱਕਰੀਆਂ ਬੱਕਰੇ ਵੱਢਦੇ ਹੋਰ ਕਰਦੇ ਆ, ਜਾਂ ਇਹਨਾਂ 'ਤੇ ਬੜਾ ਚੁੱਕਦੇ ਆ, ਕਹਿੰਦੇ ਕਿ ਮੈਂ ਕਰਦੀ ਰਹਿੰਦੀ ਹਰ ਵੇਲੇ, ਇਸ ਕਰਕੇ ਇਹਦੇ 'ਤੇ ਗਲੇ 'ਤੇ ਤਲਵਾਰ ਰਹਿੰਦੀ ਹੈ, ਅਤੇ ਸਾਡੇ 'ਤੇ ਨਾ ਰਹੂ ਜਿਹੜੇ ਹਰ ਵੇਲੇ ਤੁਸੀਂ। ਅਤੇ ਦੂਜਿਆਂ ਦਾ ਗਲ ਵੱਢ ਕੇ ਤਾਂ ਸਾਨੂੰ ਪਿਆਰ ਨੇ, ਅਤੇ ਆਪਣਾ ਗਲ ਵੱਢ ਕੇ ਵੀ ਦੇਣਾ ਚਾਹੀਦਾ। ਉਹ ਨਹੀਂ, ਉਹ ਆਪਣੇ ਗਿਆਨੀ ਵਿਗਿਆਨ ਸਿੰਘ ਜੀ ਹੋਏ ਨੇ ਧੂਰਕੋਟ ਵਾਲੇ, ਚੰਗੇ ਦਰਖਤ ਵਿਦਵਾਨ ਸੀ। ਉਹਨਾਂ ਦੇ ਮਨ ਦੇ ਵਿੱਚ ਇਹ ਸੰਸਾ ਹੋਇਆ, ਆਪਣੇ ਉਹ ਬਾਬੇ ਕੀ ਸੀ, ਮਾਤਾ ਦੇ ਗੁਰਦੁਆਰੇ ਕਹਿੰਦੇ, ਮਾਤਾ ਦੇ ਗੁਰਦੁਆਰੇ ਵਾਲੇ, ਕੀ ਨਾਂ ਸੀ ਉਹਨਾਂ ਦਾ, ਬਾਬੇ ਨਿਪ ਸਿੰਘ, ਇੱਥੇ ਨਲਿਆਣੀ ਦੇ ਸੀ। ਦੇਵ ਮੈਨੂੰ ਬ੍ਰਹਮ ਗਿਆਨੀ ਕਹਿੰਦੇ ਨੇ, ਤੇ ਹੈ ਵੀ ਸਾਰਿਆਂ ਦੇ ਦੇਖਣ ਵਾਲੇ ਸੀ, ਸਮ ਦ੍ਰਿਸ਼ਟੀ ਸੀ। ਉਹ ਵੀ ਕਹਿੰਦੇ ਮਾਸ ਖਾ ਲੈਂਦੇ ਆ, ਉਹਨਾਂ ਨੇ ਫੁਰਨਾ ਹੀ ਰੱਖਿਆ, ਤੇ ਪੁੱਛਾਂਗੇ ਵੀ ਤੁਸੀਂ ਕਿਸ ਤਰ੍ਹਾਂ ਖਾਂਦੇ ਹੋ। ਉਹ ਕਹਿੰਦੇ ਜਿਹੜਾ ਕਿਸੇ ਦੂਸਰੇ ਦਾ ਮਾਸ ਖਾਂਦਾ ਨਾ, ਸਿਰ ਵੱਢਦਾ, ਉਹ ਆਪਣਾ ਸਿਰ ਦੇਣਾ ਵੀ ਜਾਣਦਾ ਹੋਵੇ। ਬਸ ਕਹਿੰਦੇ ਸੀ ਖਾਣਾ ਹੈ ਨਾ, ਉਹ ਆਪਣਾ ਸਿਰ ਦੇਣਾ ਵੀ ਜਾਣਦਾ ਹੋ, ਫਿਰ ਅਸੀਂ ਖਾਈ ਜਾਵੇ। ਉਹਦੇ ਅੱਗੇ ਸਟੇਜਾਂ ਨੇ, ਅੱਗੇ ਤੋਂ ਅੱਗੇ ਦਰਜੇ ਨੇ, ਗੁਰੂ ਕੀ ਸਟੇਜ ਹੈ, ਉਹ ਵੀ ਸਕਦੇ ਸੀ ਕੋਈ ਹੋ ਵੀ ਸਕਦੇ ਹੈ, ਯੋਗ ਮੇ ਆਪਾਂ ਵੀ ਸਕਦੇ ਹੈ, ਦੂਜੇ ਵੀ ਉਹ ਵੱਖੋ ਵੱਖਰੀਆਂ ਵਿਚਾਰ ਆਪਣੇ ਆਪਣੇ ਟਿਕਾਣੇ 'ਤੇ ਜਿਵੇਂ ਸ਼੍ਰੀ ਪਾਤਸ਼ਾਹ ਵੇਲੇ ਉਸ ਵੇਲੇ ਆਪਣੇ ਫਰਜ਼ਾਂ ਦੀ ਰੱਖੀਆਂ ਬਾਜ ਵੀ ਸੀ, ਦਸਵੇਂ ਪਾਤਸ਼ਾਹ ਵੇਲੇ ਵੀ ਸੀ, ਉਸ ਵੇਲੇ ਵੀ ਸੀ। ਉਹ ਤਾਂ ਫਿਰ ਜੀਆਂ ਦਾ ਉਧਾਰ ਕਰਦੇ ਸੀ, ਉਹਨਾਂ 'ਚ ਐਸੀ ਸਰਵ ਕਲਾ ਸਮਰੱਥ ਸ਼ਕਤੀ ਵਾਹਿਗੁਰੂ ਬਣੀ ਹੈ, ਜਿਸ ਦੇ ਜੀਵ ਦਾ ਮੇਲ ਹੋਣਾ ਉਸਨੇ ਉਧਰ ਜਾਣਾ। ਅਤੇ ਜਿਹੜੇ ਦੂਸਰੇ ਨੇ ਵੀ ਭਾਈ ਉਹ ਫੇਰਾ ਰੋਟੀ ਕੌਣ ਨੇ, ਗਲਾ ਕਟਾਵੇ ਕੌਣ, ਉਹਨਾਂ ਨੂੰ ਫਿਰ ਦੇ ਵੱਡੇ ਫਿਰ ਦੇਣਾ ਪਊਗਾ, ਜਿਹੜੇ ਸਵਾਦਾਂ 'ਚ ਲੱਗ ਕੇ ਖਾਂਦੇ ਆ। ਭਾਵਨਾ ਜੇ ਭੁੱਖ ਨਾ ਲੱਗੇ ਸੰਤੋਖ ਸਦਾ ਪ੍ਰਤੀ, ਇਹ ਵੀ ਇੱਕ ਭੋਜਨ ਚੋਣਾ ਚਾਹੀਦਾ, ਭੁੱਖ ਲੱਗੇ ਹੀ ਨਾ ਉਹ ਸੰਤੋਖ। ਉਹ ਗੁਰੂ ਮਹਾਰਾਜ ਨੇ ਕਿਹਾ ਖਾਲਸਾ ਜੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਹੈ, ਗੁਰੂ ਅਰਜਨ ਸਾਹਿਬ ਜੀ ਨੇ ਪਹਿਲਾਂ ਹੀ ਉਸਨੂੰ ਨਿਵਾਜਿਸ਼ ਕੀਤੀ ਹੈ, ਗੁਰੂ ਨਾਨਕ ਸਾਹਿਬ ਨੇ ਆਪ ਸਿੱਧ ਪੁਰਸ਼ਾਂ ਦੇ ਸ਼ੰਕਾ ਕਰਨ ਤੋਂ ਸਿੱਖਾਂ ਨੂੰ ਪੁੱਛਿਓ ਵੀ ਇਹ ਹੁਣ ਤਾਂ ਤੁਹਾਡਾ ਉਧਾਰ ਹੋਈ ਜਾਂਦਾ, ਪਿੱਛੋਂ ਕਿਵੇਂ ਹੋਊ। ਗੁਰੂ ਨਾਨਕ ਸਾਹਿਬ ਨੇ ਕਿਹਾ ਉਹਨਾਂ ਨੂੰ ਕਹਿ ਦਿਓ ਵੀ ਅਸੀਂ ਬਾਣੀ ਉਚਾਰ ਰਹੇ ਹਾਂ ਔਰ ਪਰਮੇਸ਼ੁਰ ਦੀ ਬਾਣੀ ਨਾਲ, ਹੁਣ ਵੀ ਉਹਦੀ ਬਾਣੀ ਨਾਲ ਹੀ ਉਧਾਰ ਹੋ ਰਿਹਾ ਹੈ, ਅਤੇ ਤੁਸੀਂ ਪੀਓ। ਅਸੀਂ ਉਹਦੀ ਬਾਣੀ ਨੂੰ ਮੰਨਿਆ, ਸਤਿਗੁਰੂ ਨਾਨਕ ਭਗਤ ਕਰੀ ਇੱਕ ਬੰਦ ਤਨ ਮਨ ਧਨ ਗੋਬਿੰਦ ਜੀ, ਭਗਤੀ ਕਰੋ ਮਿਲ ਪਾਓਗੇ, ਉਹਦੀ ਆਗਿਆ ਹੈ, ਸਿੱਖਿਆ ਹੈ ਕਿ ਕਿੰਨੀਆਂ ਬਾਣੀਆਂ ਉਚਾਰਨ ਕਰੀ ਜਾਓ, ਹੋਰ ਕਹੀ ਜਾਓ ਜਾਂ ਹੋਰ ਚੀਜ਼ ਹੈ, ਜੇ ਕਿਸੇ ਨੇ ਮੰਨਣੀ ਹੀ ਨਹੀਂ ਹੈ ਤਾਂ ਫਿਰ ਉਹਦਾ ਕੀ ਹੈ ਤੁਹਾਨੂੰ ਤਾਂ ਵੇਖੀ ਜਾਓ ਜੀ। ਦਰਸ਼ਨ ਕਰਨੇ ਆ ਜੀ, ਠੀਕ ਹੈ, ਦਰਸ਼ਨ ਭਾਵਨਾ ਨਾਲ ਕਰਨੇ ਮਾੜੇ ਨਹੀਂ ਹੁੰਦੇ, ਪਰ ਇੱਕ ਇਹੋ ਜਿਹੇ ਵੀ ਹੈ ਸਤਿਗੁਰ ਨੂੰ ਉਹਨਾਂ ਵਾਸਤੇ ਇਹ ਪੰਕਤੀ ਹੈ, ਸਤਿਗੁਰ ਨੂੰ ਸਭ ਤੋਂ ਵੇਖਦਾ ਜੇਤਾ ਜਗਤ ਸੰਸਾਰ ਸਾਰੀ ਦੇਖਦੇ ਨੇ, ਜਿਹੜਾ ਉਹ ਸਰੂਪ ਧਾਰਿਆ ਹੈ ਦਸਵੇਂ ਪਾਤਸ਼ਾਹ ਨੂੰ, ਗੁਰੂ ਨਾਨਕ ਸਾਹਿਬ ਨੂੰ, ਜਿੱਥਿਆ ਮੁਕਤ ਨਾ ਹੋਵੇ ਜਿੱਥੇ ਸ਼ਬਦ ਨਾ ਕਰੇ ਵਿਚਾਰ, ਇਸ ਕਰਕੇ ਉਪਦੇਸ਼ਾਂ ਦਾ ਮੰਨਣ ਨਹੀਂ ਕਰਦਾ। ਇਸੇ ਕਰਕੇ ਬਾਣੀ ਬਿਰਲਾ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਨਹੀਂ ਵੀ ਉਸਨੇ ਅਰਥ ਪੜ੍ਹਾ ਦਿੱਤੇ ਪਿੱਛੋਂ ਵਿਚਾਰ ਨੇ, ਮਹਾਂਪੁਰਸ਼ ਕਹਿੰਦੇ ਵੀ ਨਹੀਂ ਹੁੰਦਾ ਸਦਾ, ਇਹ ਜੋ ਪੜ੍ਹਦੇ ਹੀ ਨਾ ਉਹਦੀ ਸੰਸਾ ਪਿੱਛੋਂ ਵਿਚਾਰ ਲਓ, ਉਹ ਕਹਿੰਦੇ ਇਹ ਨਹੀਂ ਅਰਥ ਹੈ ਇਹਦਾ ਵਿਚਾਰਨ ਦਾ, ਉਹਨੂੰ ਮੰਨਣ 'ਚ ਜਿਹੜਾ ਲਿਆਉਂਦਾ ਨਿਰਾਸ਼ਨ ਕਰਦਾ ਹੈ। ਧਾਰਨਾ ਦੇ ਧਿਆਨ ਪੰਚਾ ਕਾ ਗੁਰੀ ਯੁਕਤੀ, ਇਹ ਬਾਣੀ ਮਹਾਂਪੁਰਖ ਦੀ ਨਿਜ ਕਰ ਵਾਸਤਾ, ਇਹ ਬਾਣੀ ਮਹਾਨ ਜੋ ਵਿਆਪਕ ਸਰਵ ਕਲਾ ਸਮੇਥੇ, ਪੁਰਖ ਦਾ ਅਰਥ ਮਹਾਨ ਵਿਆਪਕ ਸਰਵ ਕਲਾ ਸਮਰੱਥ ਹੈ। ਪੁਰਖ ਦੂਜਿਆਂ ਨੂੰ ਵੀ ਕਹਿੰਦੇ ਹੈ, ਆਦਮੀਆਂ ਨੂੰ ਵੀ ਕਹਿੰਦੇ ਹੈ। ਸੋ ਇਹ ਗੁਰਬਾਣੀ ਜਿਹੜੀ ਹੈ, ਇਸ ਨੂੰ ਆ ਕੇ ਅਸੀਂ ਮੱਥਾ ਟੇਕਦੇ ਹਾਂ। ਭਗਤ ਰਵਿਦਾਸ ਜੀ ਨੇ ਕਿਹਾ ਵੀ ਇਹ ਤੁਸੀਂ ਮੱਥਾ ਕਿਉਂ ਟੇਕਦੇ ਹੋ, ਉਹ ਕਹਿੰਦੇ ਕਾਗਜ਼ਾਂ ਨੂੰ ਮੱਥਾ ਟੇਕਦੇ ਹਾਂ, ਉਹ ਕਾਗਜ਼ਾਂ ਨੂੰ ਮੱਥਾ ਟੇਕਦੇ ਹਾਂ, ਹੋਰ ਥੋੜ੍ਹੇ ਦੁਕਾਨਾਂ 'ਤੇ ਕਾਗਜ਼ ਪਏ ਨੇ ਉਹਨੂੰ ਉੱਥੇ ਅਸੀਂ ਜਦੋਂ ਜਾਂਦੇ ਕਿ ਕਾਗਜ਼ ਜੀ ਲੈਣ 'ਤੇ ਮੱਥਾ ਟੇਕਦੇ ਹਾਂ। ਉਹਨਾਂ 'ਚ ਲਿਖੀ ਸਗੋਂ ਜਿਹੜੀਆਂ ਕੋਈ ਸੰਸਾਰ ਦੇ ਵਿੱਚ ਪਹਿਲਾਂ ਪੱਤਰੇ ਵੀ ਹੁੰਦੇ ਸੀ, ਦਰੱਖਤਾਂ ਦੇ ਪੱਤਰੇ ਵੀ ਐਸੇ ਜਿਵੇਂ ਭੋਜ ਪੱਤਰ ਹੈ, ਉਹ ਹੇਮਕੁੰਡ ਜਾਂਦਿਆਂ ਹੋਇਆਂ ਨੂੰ ਅੱਗੇ ਛੋਟਾ ਜਿਹਾ ਉਹ ਕਾਗਰੀ ਦੇ ਉੱਤੇ ਉਹ ਜੰਗਲ ਸਮਾਪਤ ਹੁੰਦਾ, ਉੱਥੇ ਸੁਣਿਆ ਸੀ ਵੀ ਭੋਜ ਪੱਤਰ ਹੁੰਦੇ ਆ, ਉਹਦੇ ਕਾਗਜ਼ਾਂ 'ਤੇ ਲਿਖਦੇ ਹੁੰਦੇ ਸੀ, ਉਹਦਾ ਦਰੱਖਤ ਆ ਗਿਆ, ਦਰੱਖਤ ਆ ਗਿਆ, ਮੇਰੀ ਨਿਗ੍ਹਾ ਪਈ, ਉਹ ਜਿਸ ਤਰ੍ਹਾਂ ਕਾਗਜ਼ ਹੁੰਦੇ ਇਸੇ ਤਰ੍ਹਾਂ ਦੀ ਉਹਦੀ ਸ਼ੀਲ ਹੁੰਦੀ ਹੈ, ਮਹਿਲ ਆ ਉਹਦੀ ਸ਼ੀਲ ਹੁੰਦੀ ਹੈ। तीसरे भी चीजा कोई करतार पवित्र कर मानिए रे जैसे कागरा कर विचार भगत पागा जितिए तेरे तुझिए कर नमस्कार थोड़ी भी पूजा सत्कार होंगी है। इस करके उन्हें से धनुषो कागज कलम चंद तो कलम ही चंदा जो धन पांडा जिम्मे उशाई का बर्तन हों चन मस उशाई भी चंदा जो जिन्हें वाल्मीकि का जश लिखा जाता इसे तरह ही जोड़ा अंदर वाल्मीकि परमेश्वर का और भी चंदा योग है धनुष कागज कलम चंद ते रचना ने जड़ी प्रीति वो भी प्रीति रूपी कलम भी तन धनुष कागज कलम चंद धन पांडा ते ओ पांडा जड़ा हृदय है वो भी बहुत धन पांडा तन मस्त जी श्रद्धा रूपी स्याही है वो भी बहुत तन लिखारी नाम का तन है वो लिखन वाले लिखाण वाले जिन नाम लिखाया सच गुरु नानक साहब गुरु अर्जन साहब बाणी में लिखाण वाले है भाई गुरदास साहब जी योग चंता जो लिखारी ने और भी जरा कोई लिख लो हृदय सब कुछ होते पास ये तो उपदेश सानू प्राप्त होया करे हमेशा ही दसो पातशाह ने खालसा जी संसा ना करो लियाओ यही गुरु है ज्ञान गुरु आत्म उपदेश नाम विभूत लगाओ उपदेश उपदेश देने वाला ये गुरु ने गुरबाणी उपदेश नहीं दी निश्चिलदास विचार सागर लिखन लगा अपने जादू पंछियों जो सी कहने तू ग्रंथ लिखन लगा इन्हें संस्कृत जन्ना विद्वान हो गए वेदा शास्त्रां दा या हो की जाते ऐसे मूढ़ आदमी वास्ते तू लिखन लगा उन्होंने अभी मूर्ख उन्हें तो कहने वो ठीक है संस्कृत दे वे जो ग्रंथ लिखे उन्हें तो की होंगे दसो पंड दो कहते ज्ञान होंगे तो इस ग्रंथ को नहीं ज्ञान होंगे बोली है भाषा है आप इस तरह चल के आने हैं श्री गुरु ग्रंथ साहब जी ने नमस्कार करते हैं यो भावना के नाल सुनने हैं सुनते हैं ये गुरबाणी जड़ी है वो इसका उसी सूक्ष्म विचार से भी परमेश्वर जी एक वाच वाचिक भाव सुगंध करके रहता है बोध बोधक भाव करके वो ज्ञान के अनुवाद करता है ये अगर जिन्होंने तीक्षण बुद्धियां है विद्या विचार के उन्होंने वास्ते है आम वास्ते नहीं है नाम ना नहीं समझ रही है हम तो सीधा ही बस कल पर मैंने सदा वाहगुरु नाम जुड़ी जाता है वाहगुरु तो ये वाहगुरु जिते आ जाता है श्रद्धा हो फिर जिन्हें मन बुद्ध चुका होगा उठे जा जरूगा इस करके जरूर अपनी नींद बहुत अनौलिक है शरीर बहुत अनौलिक है बार बार उपदेश सतगुरु साहब जी ने इस करके नींद लै के जेडे गुरमुख है दिल्ले पास लगे हुए है नींद पूरी हो के अपनी क्रिया शुद्ध हो क्रिया शुद्ध भी एन शरीर ठीक है एन बैठ जाओ स्वस्थ उस आसन से बैठो जिससे सामू कोई भी इस तरह का खेद ना हो भी कहता नहीं लो जी तुम एक पद्म आसन से बैठो पद्म आसन से एक मुकुट पद्म आसन है एक बद्ध पद्म आसन है जेड़ा बद्ध पद्म आसन है वो बड़ा कठिन है उस गुण बहुत ने साडे शरीर चो इन्ना नुक्स नहीं पाएगा अभी कई ने गर्दन च नुक्स पै जाते हैं समाधि इस तरह करते हैं ज नाड़ियों के हो जाते हैं वो है वह कठिन है ਤੇ ਮੁਕਤ ਜਿਹੜਾ ਹੈ ਉਹ ਸਿੱਧਾ ਹੈ, ਨਹੀਂ ਤਾਂ ਉਹ ਸ਼ਾਸਨ ਤੇ ਬੈਠੋ ਤੇ ਆਪਣੇ ਸ਼ੁਰੂ ਕਰ ਦਿਓ। ਜਿਹਨਾਂ ਨੇ ਗੁਰੂ ਦੀ ਸਿੱਖਿਆ ਅਨੁਸਾਰ ਜਿਹੜੇ ਜਮਾਤ ਵਿੱਚ ਭਰਤੀ ਹੋਏ ਹੈ ਉਹ ਹੁਣ ਸਿੱਖਿਆ ਹੈ ਕਿ ਜਾ ਬੈਠ ਤੇ ਸਬਕ ਸ਼ੁਰੂ ਕਰ, ਸਬਕ ਸ਼ੁਰੂ ਕਰੋ। ਕਹਿੰਦੇ ਇੱਕ ਓਂਕਾਰ, ਉਹਦਾ ਮਤਲਬ ਵੀ ਹੈ ਉਹਦੇ ਧਿਆਨ ਦੇਣਾ ਕਿ ਮਨ ਇੱਧਰ ਉੱਧਰ ਜਾਵੇ ਤੇ ਇੱਧਰ ਆ, ਉਹ ਫਿਰ ਸ਼ੁਰੂ ਕਰ ਦਿਓ ਇਸ ਤਰੀਕੇ ਦੇ ਨਾਲ। ਜੇ ਨਹੀਂ ਤੁਹਾਡਾ ਹੈਗਾ ਤੇ ਇੱਕ ਚੌਂਕੜੇ 'ਤੇ ਨਹੀਂ ਬੈਠ ਸਕਦੇ, ਕਈਆਂ ਦੇ ਬਜ਼ਾਰੇ ਨਹੀਂ ਜਾਂ ਕਈਆਂ ਦੇ ਨਹੀਂ ਹੁਣ ਗੋਡੇ ਜਾਂ ਹੋਰ ਨਹੀਂ, ਉਹ ਜ਼ਰੂਰੀ ਤਾਂ ਨਹੀਂ ਚੌਂਕੜੇ 'ਤੇ ਹੀ ਬੈਠੂਗਾ ਤੇ ਤਾਂ ਹੀ ਮੁਕਤ ਹੋਣਾ। ਉਹ ਸ਼ੁਰੂ ਕਰਿਓ, ਉਸਦੇ ਵਿੱਚ ਰੱਬ ਦੀ ਸੁਸਲਾ ਦਾ ਹੈ, ਵਾਹਿਗੁਰੂ ਪਰਮੇਸ਼ਰ ਦੇ ਗੁਣ ਨੇ, ਉਹੀ ਜਿਹੜੇ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ, ਜਿਨ ਗੁਰ ਕਾ ਪਾਣਾ ਮੰਨਿਆ ਤਿਨ ਕੁਣ ਕੁਣ ਚਾਹੀਏ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਉਹਦੇ ਵਿੱਚ ਉਹਦੇ ਗੁਣ ਆਉਣਗੇ। ਗੁਣ ਆ ਕੇ ਇਹੀ ਨਹੀਂ, ਜਦੋਂ ਗੁਣ ਆਉਣਗੇ ਉਹਨਾਂ ਨੇ ਦੂਰ ਕਰ ਦੇਣੀ ਹਉਮੈ, ਤੇ ਹਉਮੈ ਦੂਰ ਹੋ ਗਈ ਤੇ ਫਿਰ ਉਹ ਆਪੇ ਆਪ ਹੀ ਹੈ। ਇਹ ਭਾਈ ਕਥਾ ਸੁਣਨ ਦਾ ਲਾਭ ਹੁਣ ਇਹਦੀ ਵਿਚਾਰ ਸਾਂਝ ਦਾ ਮਹੀਨਾ ਇਹ ਬਾਰਾਂ ਮਾਹਿਆਂ ਦਾ ਪਾਠ ਉੱਥੇ ਆ ਕੇ ਤੁਸੀਂ ਸਾਰਾ ਸੁਣਿਆ, ਗੁਰੂ ਅਰਜਨ ਸਾਹਿਬ ਜੀ ਦਾ ਜੋ ਉਚਾਰਨ ਕੀਤਾ ਹੋਇਆ ਹੈ ਅਤੇ ਉਸਦੇ ਵਿੱਚੋਂ ਇਹ ਹਾਲ ਦੇ ਮਹੀਨੇ ਦੇ ਪਹਿਲਾ ਦਿਨ ਜਿਸ ਨੂੰ ਸੰਗਰਾਂਦ ਉਸ ਬੋਲੀ ਦੇ ਵਿੱਚ ਕਹਿ ਦਿੰਦੇ ਹੈ ਅਤੇ ਉਹਦੇ ਦੁਆਰਾ ਮਹਾਰਾਜ ਨੇ ਸਾਰੇ ਇਹੀ ਹੁੰਦੇ ਪਹਿਲੀ ਸਾਡੀ ਰੀਤੀ ਭਾਰਤ ਭੂਮੀ ਦੀ ਚਲੀ ਆਈ ਹੈ ਜੀ। ਤਾਂ ਜੀ ਜਿਹੜੇ ਕੋਈ ਸਿਆਣੇ ਵਿਦਵਾਨ ਹੋਣ ਜਿਹਨਾਂ ਨੂੰ ਸਮੇਂ ਦਾ ਗਿਆਤ ਹੋਵੇ ਕਿ ਆ ਸਮਾਂ ਇਸ ਤਰ੍ਹਾਂ ਦਾ ਆਉਣ ਵਾਲਾ ਆ, ਇਸ ਤਰ੍ਹਾਂ ਦਾ ਆ ਮਹੀਨਾ ਇਸ ਤਰ੍ਹਾਂ ਦਾ ਆ, ਤੇਰੇ ਵਾਸਤੇ ਇਹ ਆ ਉਪਰਾਂ ਆਉਣਗੀਆਂ, ਉਹਨੂੰ ਕਹਿੰਦੇ ਜੋਤਿਸ਼। ਜੋਤਿਸ਼ ਨਾਲ ਵੀ ਉਹ ਰੱਖਿਆ, ਜੋਤ ਹੁੰਦੀ ਨੀ ਜੋਤ, ਜੋਤ ਤੋਂ ਚਾਨਣ ਹੋ ਜਾਂਦਾ, ਜੀਵੇ ਤੋਂ ਚਾਨਣ ਹੁੰਦਾ ਸਾਡੀਆਂ ਅੱਖਾਂ ਨੂੰ। ਇਹਦੇ ਤੋਂ ਇਹ ਐਸੀ ਵਿਦਿਆ ਚ ਸਮੇਂ ਦਾ ਗਿਆਨ ਜਿਹੜਾ ਉਹਦੇ ਨਾਲ ਜੋਤਿਸ਼ ਰੱਖ ਲਿਆ ਤੇ ਸਭ ਤੋਂ ਵੱਡਾ ਉਹ ਜੋਤੀ ਦਾ ਗਿਆਨ ਹੈ। ਜਾਗਰ ਯੋਗ ਜਪੈ ਨਿਸ਼ਵਾਸਰੀ ਬਿਨਾ ਮਨ ਨਾਇਕ ਨਾ ਆਉਂਦਾ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਬੋਰ ਬੜੀ ਮਤ ਪੂਰਨ ਮਨ, ਫਿਰ ਉਹ ਪੂਰਨ ਖਾਲਸ ਹੋਊਗਾ। ਸੋ ਇਸੇ ਵਿੱਚ ਉਹ ਜੋਤਿਸ਼ੀਆਂ ਕੋਲੋਂ ਜਾਂ ਹੋਰ ਕਹਿੰਦੇ ਜਿਸ ਤਰ੍ਹਾਂ ਹੁਣ ਵੀ ਜੋਤਿਸ਼ ਵਿਦਿਆ ਹੈਗੀ ਹੈ, ਜੋਤਿਸ਼ ਵਿਦਿਆ ਹੈਗੀ ਹੈ, ਜਿਹੜੇ ਜੋਤਿਸ਼ੀ ਨੇ ਜਾਂ ਉਹਨਾਂ ਨੂੰ ਪਤਾ ਹੋਊਗਾ। ਹੋਰ ਗੱਲਾਂ ਤਾਂ ਛੱਡੋ, ਪਰ ਆ ਸੂਰਜ ਨੂੰ ਗ੍ਰਹਿਣ ਇਸ ਸਮੇਂ ਦੇ ਵਿੱਚ ਐਸਾ ਲੱਗੂਗਾ, ਉਹਨੂੰ ਐਸਾ ਲੱਗੂਗਾ, ਐਸੇ ਐਸੀਆਂ ਵਿਚਾਰਾਂ ਦੇਖਣ ਵਿੱਚ ਆਉਂਦੀਆਂ ਹੀ। ਸੋ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਕਲਯੁਗੀ ਜੀਵ ਸੰਸਾਰ ਦੇ ਅੰਦਰ ਹੈ, ਇਹਨਾਂ ਨੂੰ ਬਹੁਤੇ ਕਿ ਆਹ ਕਰ ਲਓ ਜੀ, ਤੁਸੀਂ ਆਹ ਕਰੋ ਜੀ, ਆਹ ਪੁੰਨਦਾਨ ਕਰਿਓ ਜੀ, ਇਸ ਤਰ੍ਹਾਂ ਵੀ ਸਿੱਧੇ ਗੁਰਮਤ 'ਤੇ ਚੱਲੋ, ਅਤੇ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਸਾਰੇ ਕੈਲਕੂਲੇਸ਼ਨ ਨੂੰ ਮੇਟਣ ਵਾਲਾ ਉਹਦੀ ਸ਼ਰਨ ਲਓ, ਉਹਦੀ ਭਗਤੀ ਕਰੋ, ਬਸ ਸਦਾ ਹੀ ਸੁਖ ਹੈ, ਉਹਦੀ ਸ਼ਰਨ ਲਓ, ਜੋ ਸੁਖ ਕਉ ਚਾਹੈ ਸਦਾ ਸ਼ਰਨ ਰਾਮ ਕੀ। ਬੜੇ ਬਾਲੇ ਸ਼ਬਦ ਨੇ। ਸੋ ਇਹ ਜਿਹਨਾਂ ਨੇ ਸਾਡੇ ਸਾਡੇ ਅੰਦਰ ਸੁਸੰਗਤ ਕਰਕੇ ਜਾਂ ਪਿਛਲੇ ਕਰਮਾਂ ਕਰਕੇ ਕੋਈ ਯੋਗਨ ਆਏ ਹੋਏ ਨੇ, ਉਹ ਤੁਸੀਂ ਨਿਸ਼ਨ ਇੱਥੋਂ ਤੋਂ ਜਾਂਦੇ ਹਾਂ, ਫਿਰ ਸੈਂਕੜੇ ਕੀ ਹਜ਼ਾਰਾਂ ਕੀ ਹਜ਼ਾਰਾਂ ਦੇ ਵਿੱਚੋਂ ਹੀ ਕੋਈ ਇੱਕ ਆਦਮੀ ਹੋਊਗਾ ਜਿਹੜਾ ਹੇਰਾ ਫੇਰੀ ਨਾ ਕਰੇ ਅਤੇ ਝੂਠ ਨਾ ਬੋਲੇ ਅਤੇ ਨਾਮ ਜਪੇ, ਚਾਰ ਸਵੇਰੇ ਧੋਖਾ ਜੀ ਜਾਂ ਫੇਰ ਹੋਗਾ ਜੀ ਅਸਰ ਹੋ ਜਾਂਦਾ ਹੈ। ਛੱਡੇ ਕਿਉਂ, ਮਾੜੀ ਜੀ ਗੱਲ ਹੋਣ ਮੇਰੇ ਨਾ ਕੀਤੀ, ਮੈਂ ਹੁਣ ਉਹਦੇ ਨਾਲ ਨਾ ਕਰਾਂ। ਉਹ ਹੈ ਸੁਸੰਗਤ, ਉਹ ਕੁਸੰਗਤ ਦੇ ਨਾਲ ਔਗੁਣ ਭਰੇ ਹੋਏ ਨੇ। ਹਮ ਅਗੁਣ ਭਰੇ ਇੱਕ ਗੁਣ ਨਾਲ ਅੰਮ੍ਰਿਤ ਛਾਨ ਦਿਸ਼ਾ ਦਿੱਖਾ ਇਹ ਗਾਦਾ ਮਾਇਆ ਮੋਹ ਕਰਮ ਪੈ ਪੀ ਲੈ ਸਿੱਧਾ ਰਾਸ਼ਨ ਪੀਤ ਲਿਆ ਪੁੱਤਰਾਂ ਨਾਲ ਮੋਹ ਹੈ ਘਰਾਲੀ ਨਾਲ ਮੋਹ ਹੈ ਘਰਾਲੀ ਦੇ ਘਰਾਲੇ ਨਾਲ ਮੋਹ ਹੈ ਨਾਰ ਮੈਂ ਪੁਰਖ ਪੁਰਖ ਮੈਂ ਨਾਰੀ ਜਦੋਂ ਕਿਤੇ ਬੁੱਢਾ ਹੋ ਜਾਏ ਫਿਰ ਫਿਰ ਉਹਦੇ ਤਾਂ ਨਹੀਂ ਵੇਖਦਾ ਜਾਂ ਕੋਈ ਬਿਮਾਰ ਪਿਆ ਰਹੇ ਅਤੇ ਚਿੱਟਾ ਚਿਹਰਾ ਹੋਇਆ ਸ਼ਾਹੀਆਂ ਪਈਆਂ ਅਤੇ ਪਾਪ ਵਿੱਚੋਂ ਵਜਲੀ ਫਿਰ ਤਾਂ ਨਹੀਂ ਮਨ ਕਰਦਾ ਤੈਨੂੰ ਜੇ ਚੰਗੀ ਸੋਚ ਹੈ ਚੰਗ ਦਮਕ ਹੋਵੇ ਤੈਨੂੰ ਹੀ ਮੰਨ ਜਾਂਦਾ ਦੂਜੇ ਪਾਸੇ ਨਹੀਂ ਚੰਗੀ ਜਾਂਦਾ ਉਹ ਤਾਂ ਪਿੱਛੇ ਜਾਂਦਾ ਫਸਟ ਹੱਥ ਨਾ ਲਾਓ ਇਹ ਐਸੀ ਬਿਮਾਰੀ ਹੈ ਜੇ ਇਹਦੇ ਕਮਰੇ 'ਚ ਵੀ ਚਲੇ ਗਏ ਟੀਕਾ ਲਾਉਣ ਤੋਂ ਬਿਨਾਂ ਤੁਹਾਨੂੰ ਵੀ ਹੋ ਜਾਊਗੀ ਹੱਥ ਲਾ ਤਾ ਛੇਤੀ ਲੈ ਜਾਓ ਇਹਨੂੰ ਕਰਕੀ ਨਾਰ ਬਹੁਤ ਸਦਾ ਰਹਿਤ ਲਾਗੀ ਜਬ ਹੀ ਹੰਸ ਸਜੀ ਇਹ ਕਾਇਮ ਇਹ ਭੂਤ ਹੋ ਗਿਆ ਪੇਚ ਹੋ ਗਿਆ ਉਹ ਭੱਜਦੀ ਹੈ ਇਸ ਤਰ੍ਹਾਂ ਹੀ ਆਦਮੀ ਦਾ ਇਹ ਵਿਧ ਕੋ ਵਿਵਹਾਰ ਬਣਿਓ ਹੈ ਜਾਂ ਸੁਣ ਮੇਹ ਲਗਾਇਓ ਅੰਤ ਬਾਰ ਨਾਨਕ ਬਿਨ ਹਰਜੀ ਕੋਈ ਕਾਮ ਨਾ ਆਏ ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਵਰ ਹੈ ਉਸਦੇ ਨਾਲ ਵੀ ਉਸਦੀ ਸਿੱਖਿਆ 'ਤੇ ਚੱਲਦੇ ਹੋਏ ਹਰ ਵੇਲੇ ਧਿਆਨ ਕਰੀਏ ਜੇ ਧਿਆਨ ਨਹੀਂ ਰਹਿੰਦਾ ਤਾਂ ਅਰਦਾਸਾਂ ਬੇਨਤੀਆਂ ਕਰੀਏ ਅਤੇ ਹੋਏ ਰਹੀਏ ਸਗਲ ਕੀ ਰਹਿੰਦਾ ਸਭ ਕੁਛ ਪਾਈਏ ਹਾੜ ਦਾ ਮਹੀਨਾ ਹੈ ਇਸ ਦੇ ਵਿੱਚ ਸੂਰਜ ਐਨ ਸਿਖਰ 'ਤੇ ਹੁੰਦਾ ਹੈ ਆਪਣੇ ਇਸ ਦੇਸ਼ ਪੰਜਾਬ ਦੇ ਵਿੱਚ ਅਤੇ ਗਰਮੀ ਬੜੀ ਪੈਂਦੀ ਹੈ ਗਰਮੀ ਪੈਂਦੀ ਹੈ ਤਪਸ਼ ਪੈਂਦੀ ਹੈ ਤਪ ਜਾਂਦੇ ਹੈ ਧਰਤੀ ਵੀ ਤਪ ਜਾਂਦੀ ਹੈ ਨੰਗੇ ਪੈਰ ਤੁਰਿਆ ਵੀ ਨਹੀਂ ਜਾਂਦਾ ਹਵਾ ਵੀ ਜਿਹੜੀ ਉਹ ਤੱਤੀ ਹਵਾ ਵੀ ਗਰਮ ਹੋ ਜਾਂਦੀ ਹੈ ਆਕਾਸ਼ ਵੀ ਗਰਮ ਹੋ ਜਾਂਦਾ ਅੱਗ ਤਾਂ ਅੱਗ ਹੀ ਗਰਮੀ ਗਰਮ ਹੈ ਸੋ ਇਹ ਇੱਕ ਬਾਹਰਲੇ ਰੂਪਕ ਦੁਆਰਾ ਵਿਚਾਰ ਕਰਦੇ ਹੈ ਅਤੇ ਜਿਸ ਤਰ੍ਹਾਂ ਦੇਖ ਲਓ ਸੰਸਾਰ ਦੇ ਅੰਦਰ ਪਤੀ ਵਰਤ ਬੀਬੀਆਂ ਵੀ ਹੋਈਆਂ ਨੇ ਜਿਹਨਾਂ ਨੇ ਪਤੀ ਤੋਂ ਬਿਨਾਂ ਹੋਰ ਨੂੰ ਕਿਸੇ ਨੂੰ ਪਤੀ ਨਹੀਂ ਸਮਝਣਾ ਅਤੇ ਐਸੇ ਪਤੀ ਵੀ ਹੋਏ ਨੇ ਜਿਹਨਾਂ ਨੇ ਹੋਰ ਆਪਣੀ ਘਰਵਾਲੀ ਤੋਂ ਹੋਰ ਨੂੰ ਕਿਸੇ ਨੂੰ ਆਪਣੀ ਨਹੀਂ ਸਮਝਣਾ ਜਿਸ ਤਰ੍ਹਾਂ ਰਾਮ ਚੰਦਰ ਜੀ ਸੀਤਾ ਜੀ ਐਸੇ ਜਿਹੜੇ ਪਤੀ ਅਤੇ ਸਤੀ ਹੋਏ ਨੇ ਐਸੇ ਰੂਪ ਦੁਆਰਾ ਸਤਿਗੁਰੂ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਆ ਕਿਉਂਕਿ ਇਸ ਜਿਹੜੀਆਂ ਚੀਜ਼ਾਂ ਨੂੰ ਕਿਹੜਾ ਭੁੱਲਿਆ ਬੱਚੇ ਸਮਝ ਆਉਂਦੀ ਹੈ ਕਿ ਜਦ ਸੰਸਾਰ ਵਿੱਚ ਪ੍ਰਗਤੀ ਹੁੰਦੀ ਹੈ ਜਦੋਂ ਬਾਲਗ ਹੋ ਕੇ ਆਪਣੇ ਪਤੀ ਸਤੀ ਦਾ ਪਤੀ ਬਣਦੀ ਹੈ ਕੁੜੀਆਂ ਬੀਬੀਆਂ ਦੇ ਵਿਆਹ ਕਰਦੇ ਹੈ ਮੁੰਡਿਆਂ ਦੇ ਵਿਆਹ ਕਰਦੇ ਹੈ ਇਹਨੂੰ ਕੋਈ ਭੁੱਲੀ ਹੋਈ ਉਹ ਗੱਲ ਉਹ ਮਾਂ ਪਿਓ ਨੇ ਨਹੀਂ ਭੁੱਲੀ ਹੋਈ ਕਿਉਂ ਕਰਦੇ ਹੈ ਦੂਜੇ ਨੂੰ ਜਿਹੜਾ ਹੁਣ ਵੀ ਮਾਂ ਪਿਓ ਬਣ ਜਾਣੇ ਕੱਲ ਨੂੰ ਜਿਹੜੀ ਆਪਣੀ ਬੀਬੀ ਗਈ ਉਹਨੇ ਮਾਂ ਬਣਨਾ ਹੈ ਦੂਜੇ ਨੇ ਉਹ ਪਿਓ ਬਣ ਜਾਣਾ ਇਸ ਕਰਕੇ ਉਹ ਭੁੱਲ ਨਹੀਂ ਹੈ ਅਤੇ ਉਹ ਅਵਸ਼ਟ ਹੈ ਉਹ ਬੇਵਾਹ ਕੋਈ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਇਸ ਚੀਜ਼ ਤੋਂ ਰਹਿਤ ਹੋ ਕੇ ਉਹਦੀ ਨਿਭਜੇ ਤਾਂ ਨਿਭਜੇ ਜਾਂ ਵਾਹਿਗੁਰੂ ਨੇ ਪਹਿਲਾਂ ਹੀ ਮੁੱਢ ਤੋਂ ਬਾਲ ਦਿੱਤੀ ਕਿਸੇ ਨੇ ਬਣਾਇਆ ਤਾਂ ਬਣਾਇਆ ਹੀ ਨਹੀਂ ਤਾਂ ਸਾਰਾ ਸੰਸਾਰ ਹੀ ਹੈ ਉਹ ਜਿਸ ਚੀਜ਼ ਦਾ ਆਮ ਪਤਾ ਹੋਵੇ ਸਾਰਿਆਂ ਨੂੰ ਪਤਾ ਹੈ ਸੁੱਖ ਵਾਸਤੇ ਪ੍ਰਗਟ ਹੁੰਦੇ ਹੈ ਸੁੱਖ ਵੀ ਹੈ ਨਾ ਐਵੇਂ ਤਾਂ ਨਹੀਂ ਜੇ ਸੁੱਖ ਨਾ ਹੋਵੇ ਸੁੱਖ ਵੀ ਕੌਣ ਪ੍ਰਗਟ ਹੁੰਦਾ ਹੈ ਕਿਉਂਕਿ ਸੁੱਖ ਦੇ ਨਾਲ ਜਿਹੜੇ ਭਾਈ ਪਤੀ ਸਤੀ ਧਾਰਮਿਕ ਚੱਲਦੇ ਨੇ ਭਗਤੀ ਕਰਦੇ ਨੇ ਉਹਨਾਂ ਦੇ ਆਪਣੇ ਧੀਆਂ ਪੁੱਤਰ ਵੀ ਉਹ ਵਿਚਾਰ ਵਾਲੇ ਧਰਮ 'ਤੇ ਚੱਲਣ ਵਾਲੇ ਉਹ ਵੀ ਸੋਭਾ ਪਾਉਂਦੇ ਆ ਅਤੇ ਹੈ ਇਸ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਵਾਰਾ ਮਹਾਂ ਉਚਾਰਨ ਕੀਤਾ ਹੈ ਅਤੇ ਪਹਿਲੀ ਪੰਕਤੀ ਹੈ ਆਸਾਰ ਕਪੰਦਾ ਤਿਸ ਲੱਗੇ ਹਰ ਨਾ ਹੋ ਨਾ ਜਿੰਨਾ ਪਾ ਨਾ ਹੋ ਕਿ